ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ
ਮਾਨੁਖ
ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ
ਅਨੁਰਾਗ
ਕਹਾਂ ਬੁੱਧ ਪ੍ਰਭ ਤੁਛ
ਹਮਾਰੀ
ਵਰਣ ਸਕੈ ਮਹਿਮਾਨ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ
ਤੁਮਹਾਰੀ
ਆਪ ਲਿਹੋ ਤੁਮ ਕਥਾ
ਸੁਧਾਰੀ
ਹਮ ਨਾ ਸਕਤ ਕਰ ਸਿਫਤ ਤੁਮਾਰੀ
ਜੀ
ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਕੁਛਕ ਦਿਨ ਸੋ ਇਸ ਭਾਂਤ ਬਿਤਾਇਓ ਸੰਤ ਉਬਾਰ ਦੁਸ਼ਟ ਸਭ ਕਾਇਓ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿਚ ਸੰਧਿਆ ਦੇ ਜੋ ਦੀਵਾਨ ਸਜੇ ਨੇ ਸਜੇ ਦੀਵਾਨਾਂ ਵਿਚ ਆਪ ਜੀ ਨੇ ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਜੀ ਪਾਸੋਂ ਸਰਵਣ ਕੀਤਾ ਹੈ ਉੱਥੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਕਲਗੀਧਰ ਪਾਤਸ਼ਾਹ ਨੇ ਜਿੱਥੇ ਚਰਨ ਪਾ ਕੇ 4 ਸਾਲ ਜਮੁਨਾ ਦੇ ਕੰਢੇ ਤੇ ਲੀਲਾ ਕੀਤੀ ਹੈ ਉੱਥੋਂ ਦੇ ਵਸਨੀਕ ਮਹਾਨ ਵਿਦਵਾਨ ਗੁਰੂ ਘਰ ਦੇ ਕੀਰਤਨੀਏ ਸਨਮਾਨਯੋਗ ਭਾਈ ਜਸਪਾਲ ਸਿੰਘ ਜੀ ਪਾਸੋਂ 10ਵੇਂ ਪਾਤਸ਼ਾਹ ਦੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੋ ਲੜੀ ਇਤਿਹਾਸ ਦੀ ਸ਼ੁਰੂ ਹੋਈ ਹੈ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਜੀ ਦਾ ਜੋ ਇਤਿਹਾਸ ਭਾਈ ਸੇਵਾ ਸਿੰਘ ਭੱਟ ਨੇ ਲਿਖਿਆ ਸੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਭੱਟਾਂ ਦੇ ਸਵਈਏ ਦਰਜ ਹਨ ਉਹਨਾਂ ਦੇ ਵਿੱਚੋਂ ਸਭ ਤੋਂ ਸ਼੍ਰੋਮਣੀ ਜਿਹੜੇ ਹੋਏ ਨੇ ਉਹ ਭਿੱਖਾ ਜੀ ਹੋਏ ਨੇ ਭਿੱਖੇ ਦੇ ਪੁੱਤਰ ਕੀਰਤ ਜੀ ਹੋਏ ਨੇ ਤੇ ਕੀਰਤ ਦੇ ਪੁੱਤਰ ਬੋਹਿਤ ਜੀ ਹੋਏ ਨੇ ਉਹਨਾਂ ਦੀ ਅੱਗੋਂ 6ਵੀਂ 7ਵੀਂ ਪੀੜ੍ਹੀ ਵਿੱਚ ਭਾਈ ਸੇਵਾ ਸਿੰਘ ਜੀ ਹੋਏ ਨੇ ਇਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਜੋ ਵਹੀਆਂ ਵਿੱਚ ਡੇਟਾਂ ਇਤਿਹਾਸ ਲਿਖੇ ਹੋਏ ਸਨ ਜੋ ਇੰਦਰਾਜ ਦਰਜ ਸਨ ਉਹਨਾਂ ਦੇ ਆਧਾਰ ਤੇ ਅਤੇ ਗੁਰ ਇਤਿਹਾਸ ਦੀਆਂ ਸਾਰੀਆਂ ਪਰੰਪਰਾਵਾਂ ਨੂੰ ਸੁਣ ਕੇ ਇਸ ਗ੍ਰੰਥ ਸ਼ਹੀਦ ਬਿਲਾਸ ਦੀ ਰਚਨਾ ਕੀਤੀ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਜੀ ਦਾ ਇਹ ਸਾਰੀ ਕਥਾ ਭਾਈ ਮਨੀ ਸਿੰਘ ਜੀ ਦੀ ਜੀਵਨ ਕਥਾ ਹੈ ਉਹਦੇ ਨਾਲ ਹੋਰ ਵੀ ਉਹਨਾਂ ਦੇ ਪਰਿਵਾਰ ਦੇ ਸ਼ਹੀਦਾਂ ਦਾ ਗੁਰੂ ਲਾਲਾਂ ਦਾ ਗੁਰੂ ਪਿਆਰਿਆਂ ਦਾ ਜ਼ਿਕਰ ਹੈ ਕਿਉਂਕਿ ਭਾਈ ਮਨੀ ਸਿੰਘ ਜੀ ਵਰਗੀ ਫੈਮਿਲੀ ਸ਼ਾਇਦ ਹੀ ਕੋਈ ਹੋਰ ਹੋਵੇ ਜਿਹਦੇ ਵਿੱਚ ਇਤਨੇ ਜ਼ਿਆਦਾ ਸਰੀਰ ਗੁਰੂ ਦੇ ਵਾਸਤੇ ਲੇਖੇ ਲੱਗੇ ਹੋਣ ਇੰਨੀਆਂ ਸ਼ਹੀਦੀਆਂ ਹੋਈਆਂ ਹੋਣ 60-70 ਜੀ ਇੱਕ ਘਰ ਦੇ ਸ਼ਹੀਦ ਹੋ ਜਾਣੇ ਇਹ ਸਾਧ ਸੰਗਤ ਜੀ ਕੋਈ ਛੋਟੀ ਗੱਲ ਨਹੀਂ ਇੱਕੋ ਦਿਨ ਹੀ 6-7 ਪੋਹ ਦੀ ਰਾਤ ਨੂੰ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਮਹਾਰਾਜ ਨੇ ਛੱਡਿਆ ਸੀ ਤੇ ਚਮਕੌਰ ਸਾਹਿਬ ਪਹੁੰਚਦਿਆਂ ਤੱਕ 5 ਪੁੱਤਰ ਮਨੀ ਸਿੰਘ ਦੇ ਸ਼ਹੀਦ ਹੋ ਗਏ ਸਨ ਭਾਈ ਉਦੈ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਭਾਈ ਅਜਬ ਸਿੰਘ ਜੀ ਭਾਈ ਅਜੈਬ ਸਿੰਘ ਜੀ ਭਾਈ ਅਨਕ ਸਿੰਘ ਜੀ ਬਾਕੀ ਉਹਨਾਂ ਦਾ ਇਤਿਹਾਸ ਤਾਂ ਬੜਾ ਮਹਾਨ ਆਪਾਂ ਸੁਣ ਰਹੇ ਹਾਂ ਕੱਲ ਆਪਾਂ ਸਰਵਣ ਕੀਤਾ ਵੀ ਪਾਉਂਟੇ ਸਾਹਿਬ ਰਹਿੰਦਿਆਂ 10ਵੇਂ ਪਾਤਸ਼ਾਹ ਨੇ ਬਾਬਾ ਰਾਮ ਰਾਏ ਜੀ ਦੇ ਪਰਿਵਾਰ ਦੀ ਸਾਰ ਲਈ ਮਾਤਾ ਪੰਜਾਬ ਕੌਰ ਜੀ ਗੁਰੂ ਸਾਹਿਬ ਜੀ ਦੀ ਭਤੀਜੇ ਨੂੰ ਲੱਗਦੀ ਸੀ ਬਾਬਾ ਰਾਮ ਰਾਏ ਦੀ ਪਤਨੀ ਉਸ ਨੇ ਬੇਨਤੀ ਕੀਤੀ ਮਹਾਰਾਜ ਬਾਬਾ ਰਾਮ ਰਾਏ ਜੀ ਦੇ ਭੋਗ ਤੇ ਪਹੁੰਚੇ ਕਿਉਂਕਿ ਮਸੰਦਾਂ ਨੇ ਬਾਬਾ ਰਾਮ ਰਾਏ ਜੀ ਨੂੰ ਜਿਉਂਦਿਆਂ ਸਾੜ ਦਿੱਤਾ ਸੀ ਬਾਬਾ ਜੀ ਆਤਮਕ ਸ਼ਕਤੀ ਨਾਲ ਕਿਸੇ ਸੇਵਕ ਦਾ ਕਾਰਜ ਸਵਾਰਨ ਦੂਰ ਗਏ ਹੋਏ ਸਨ ਤੇ ਕਹਿ ਗਏ ਸਨ ਵੀ ਸਾਡੇ ਸਰੀਰ ਦਾ ਸੰਸਕਾਰ ਨਾ ਕਰਿਆ ਜੇ ਅਸੀਂ ਵਾਪਸ ਆਵਾਂਗੇ, ਕੋਈ ਸਾਡੇ ਸਰੀਰ ਨੂੰ ਹੱਥ ਵੀ ਨਾ ਲਾਵੇ। ਪਰ ਰਾਮ ਰਾਈਏ ਮਸੰਦਾ ਨੇ, ਗੁਰਬਖਸ਼ ਵਰਗਿਆਂ ਨੇ ਜਾਣ ਬੁੱਝ ਕੇ ਬਾਬਾ ਜੀ ਦਾ ਸੰਸਕਾਰ ਕਰ ਦਿੱਤਾ ਤੇ ਬਾਬਾ ਜੀ ਨੇ ਆ ਕੇ ਆਪਣੀ ਪਤਨੀ ਨੂੰ ਦਰਸ਼ਨ ਦਿੱਤੇ। ਆਤਮਕ ਮੰਡਲ ਚੋਂ ਆਵਾਜ਼ ਦਿੱਤੀ ਕਿ ਤੁਸੀਂ ਗੁਰੂ ਕਲਗੀਧਰ ਜੀ ਨੂੰ ਸੱਦ ਕੇ ਮੇਰਾ ਬਦਲਾ ਲਵੋ। ਮਾਤਾ ਪੰਜਾਬ ਕੌਰ ਨੇ ਦਸਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਮਹਾਰਾਜ ਉੱਥੇ ਗਏ। ਸਾਰਾ ਪ੍ਰੋਗਰਾਮ ਇਤਿਹਾਸ ਵਿੱਚ ਪ੍ਰਸਿੱਧ ਹੈ ਵੀ ਰਾਮ ਰਾਏ ਦੇ ਮਸੰਦਾਂ ਨੂੰ ਦੇਹਰਾਦੂਨ ਜਾ ਕੇ ਮਹਾਰਾਜ ਨੇ ਸੋਧਾ ਲਾਇਆ ਸੀ। ਅਗਲੇ ਸਾਲ ਦਸਵੇਂ ਪਾਤਸ਼ਾਹ ਜੀ ਆਪ ਨਹੀਂ ਗਏ ਬਰਸੀ ਤੇ, ਭਾਈ ਮਨੀ ਸਿੰਘ ਤੇ ਦੀਵਾਨ ਆਨੰਦ ਚੰਦ ਜੀ ਨੂੰ ਭੇਜਿਆ ਸੀ। ਇਨ੍ਹਾਂ ਨੇ ਜਾ ਕੇ ਉੱਥੇ ਪ੍ਰਬੰਧ ਸੁਧਾਰਿਆ ਤੇ ਗੁਰਬਖਸ਼ ਨੂੰ ਫਿਰ ਠੀਕ ਕੀਤਾ ਸੀ। ਸੋ ਖਾਲਸਾ ਜੀ, ਇਹ ਇਤਿਹਾਸ ਪੌਂਟੇ ਸਾਹਿਬ ਦਾ ਹੁਣ ਜਿਹੜਾ ਕੁਝ ਰਹਿੰਦਾ ਹੈ ਅੱਜ ਉੱਥੋਂ ਹੀ ਸ਼ੁਰੂ ਹੋ ਰਿਹਾ ਹੈ। ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕੁਛ ਕੁ ਦਿਨ ਸੋ ਇਸ ਭਾਂਤ ਬਿਤਾਇਓ,
ਕੁਝ ਦਿਨ ਇਸ ਤਰ੍ਹਾਂ ਬੀਤ ਗਏ।
ਸੰਤ ਉਬਾਰ ਦੁਸ਼ਟ ਸਭ ਘਾਇਓ,
ਦਸਵੇਂ ਪਾਤਸ਼ਾਹ ਨੇ ਸੰਤਾਂ ਦੀ ਰੱਖਿਆ ਕੀਤੀ, ਦੁਸ਼ਟਾਂ ਨੂੰ ਸੋਧੇ ਲਾਏ।
ਨਗਰ ਪਾਂਵਟੇ ਜੋ ਚਲੇ ਆਵੇ,
ਪੌਂਟਾ ਸਾਹਿਬ ਗੁਰੂ ਦੀ ਰਾਜਧਾਨੀ ਸੀ, ਗੁਰੂ ਦਾ ਕਿਲਾ ਸੀ, ਜਮੁਨਾ ਦੇ ਕੰਢੇ ਤੇ ਦਸਵੇਂ ਪਾਤਸ਼ਾਹ ਬਿਰਾਜੇ ਸਨ। ਬੜੀਆਂ ਰੌਣਕਾਂ ਲੱਗੀਆਂ ਹੋਈਆਂ ਸਨ। ਮਹਾਰਾਜ ਦੇ ਕੋਲ ਜਿਹੜਾ ਵੀ ਉੱਥੇ ਪੌਂਟੇ ਸਾਹਿਬ ਆਉਂਦਾ ਸੀ,
ਮਨੋ ਕਾਮਨਾ ਗੁਰ ਥੀ ਪਾਵੇ,
ਉਹ ਗੁਰੂ ਮਹਾਰਾਜ ਕੋਲੋਂ ਮਨੋ ਕਾਮਨਾ ਜੋ ਵੀ ਮੰਗਦਾ ਸੀ, ਜੋ ਮੰਗ ਹੈ ਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ, ਮੂੰਹ ਮੰਗੀਆਂ ਮੁਰਾਦਾਂ ਗੁਰੂ ਸਾਹਿਬ ਤੋਂ ਪ੍ਰਾਪਤ ਹੁੰਦੀਆਂ ਸਨ।
ਸਿੱਧ ਸਭ ਗੁਰ ਘਰ ਆਈ,
ਗੁਰੂ ਮਹਾਰਾਜ ਦੇ ਘਰ ਸਾਰੀਆਂ ਰਿੱਧੀਆਂ ਸਿੱਧੀਆਂ ਵਸਦੀਆਂ ਹਨ। ਇਥੋਂ ਜੋ ਵੀ ਕੋਈ ਮੰਗੇ ਮਿਲ ਜਾਂਦਾ ਹੈ,
ਆਵੇ ਖਾਲੀ ਭਰਿਆ ਜਾਵੇ,
ਖਾਲੀ ਆਉਂਦੇ ਨੇ ਭਰੇ ਜਾਂਦੇ ਨੇ, ਖਾਲੀ ਝੋਲੀਆਂ ਲੈ ਕੇ ਜਿਹੜਾ ਵੀ ਆਵੇ ਤੇ ਗੁਰੂ ਅੱਗੇ ਝੋਲੀ ਅੱਡ ਦੇਵੇ ਤੇ ਗੁਰੂ ਸੱਚੇ ਪਾਤਸ਼ਾਹ ਉਹਦੀ ਝੋਲੀ ਭਰਦੇ ਨੇ। ਦੁੱਧ ਮੰਗੇ ਦੁੱਧ ਮਿਲਦਾ, ਪੁੱਤ ਮੰਗੇ ਪੁੱਤ ਮਿਲਦਾ, ਜੋ ਵੀ ਕੋਈ ਮੰਗਦਾ ਇੱਛਾ ਪੂਰਕ, ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਸਤਿਗੁਰੂ ਸਭ ਦੀਆਂ ਇੱਛਾ ਪੂਰੀਆਂ ਕਰਦੇ ਹਨ।
ਦਸਮ ਗੁਰੂ ਨੇ ਤਾਂ ਚੜਾ ਸ਼ਿਕਾਰ,
ਮਹਾਰਾਜ ਦਸਵੇਂ ਪਾਤਸ਼ਾਹ ਰੋਜ਼ ਸ਼ਿਕਾਰ ਖੇਡਣ ਜਾਂਦੇ ਨੇ, ਤਿਆਰ ਬਰ ਤਿਆਰ ਫੌਜਾਂ ਜੰਗੀ ਯੋਧਿਆਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਦੂਣ ਦੇ ਇਲਾਕੇ ਵਿਚ ਪਹਾੜ ਦੀ ਤਰਾਈ ਵਿਚ ਸ਼ਿਕਾਰ ਖੇਡਦੇ ਨੇ।
ਨਦੀ ਉਰੇ ਕਬ ਜਾਵੇ ਪਾਰ,
ਕਦੀ ਨਦੀ ਜਮੁਨਾ ਦੇ ਉਰਲੇ ਪਾਸੇ ਸ਼ਿਕਾਰ ਖੇਡਦੇ ਨੇ, ਕਦੀ ਸਤਿਗੁਰੂ ਨਦੀ ਜਮੁਨਾ ਤੋਂ ਪਾਰ ਵੀ ਬੇੜੀ ਚ ਬਹਿ ਕੇ ਸਣੇ ਘੋੜਿਆਂ ਦੇ ਬੇੜਿਆਂ ਚ ਬਹਿ ਕੇ ਪਾਰ ਹੋ ਜਾਂਦੇ ਨੇ, ਉਧਰ ਜਾ ਕੇ ਸ਼ਿਕਾਰ ਖੇਡਦੇ ਨੇ।
ਸੇਵਾ ਹਰੀ ਸ਼ਾਹ ਫਤਿਹ ਨਰੇਸ਼,
ਉਹਨਾਂ ਦਿਨਾਂ ਦੀ ਗੱਲ ਹੈ, ਫਤਿਹ ਸ਼ਾਹ ਗੜਵਾਲ ਦਾ ਰਾਜਾ, ਦੋ ਸ੍ਰੀਨਗਰ ਨੇ, ਇੱਕ ਜੰਮੂ ਕਸ਼ਮੀਰ ਵਿਚ ਉੱਪਰ ਜਾਓ ਤੇ ਸ੍ਰੀਨਗਰ ਹੈ, ਇੱਕ ਹੇਮਕੁੰਡ ਸਾਹਿਬ ਨੂੰ ਜਾਓ ਤੇ ਰਸਤੇ ਚ ਸ੍ਰੀਨਗਰ ਆਉਂਦਾ। ਜਿਹੜਾ ਹੇਮਕੁੰਡ ਸਾਹਿਬ ਦੇ ਰਸਤੇ ਦਾ ਸ੍ਰੀਨਗਰ ਹੈ ਉਹ ਗੜਵਾਲ ਰਾਜੇ ਦਾ, ਫਤਿਹ ਸ਼ਾਹ ਦੀ ਰਾਜਧਾਨੀ ਹੈ। ਫਤਿਹ ਸ਼ਾਹ ਰਾਜਾ ਭੀਮ ਚੰਦ ਦਾ ਕੁੜਮ ਸੀ, ਭੀਮ ਚੰਦ ਨੇ ਉਹਨੂੰ ਉਕਸਾਇਆ ਤੇ ਦਸਵੇਂ ਪਾਤਸ਼ਾਹ ਦਾ ਵਿਰੋਧੀ ਬਣ ਗਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਕਲਮ ਦੇ ਨਾਲ ਬਚਿੱਤਰ ਨਾਟਕ ਵਿਚ ਲਿਖਿਆ ਹੈ, ਫਤਿਹ ਸ਼ਾਹ ਕੋਪਾ ਤਬ ਰਾਜਾ, ਕੋਪਾ ਮੈਨੇ ਗੁੱਸੇ ਚ ਆ ਗਿਆ, ਸਾਡਾ ਵੈਰੀ ਬਣ ਗਿਆ। ਫਤਿਹ ਸ਼ਾਹ ਕੋਪਾ ਤਬ ਰਾਜਾ, ਲੋਹ ਪਰਾ ਹਮਸੋਂ ਬਿਨ ਕਾਜਾ, ਬਿਨਾਂ ਕੰਮ ਦੇ ਬਿਨਾਂ ਮਤਲਬ ਦੇ ਸਾਡਾ ਵੈਰੀ ਬਣ ਗਿਆ।
ਕੋਪਿਓ ਸੰਗ ਗੁਰੂ ਦਸ਼ਮੇਸ਼,
ਦਸਵੇਂ ਪਾਤਸ਼ਾਹ ਨਾਲ ਨਾਰਾਜ਼ ਹੋ ਗਿਆ, ਰਾਜੇ ਭੀਮ ਚੰਦ ਦੇ ਆਖੇ ਲੰਘ ਕੇ
ਦੋਹਰਾ ਸਾਰ ਮੋਰ ਕੇ ਦੇਸ ਮੈਂ ਸ੍ਰੀ ਗੁਰ ਕਾ ਪ੍ਰਤਾਪ।
ਜਿਹੜਾ ਨਾਨ ਦਾ ਰਾਜਾ ਸੀ ਮੇਦਨੀ ਪ੍ਰਕਾਸ਼, ਇਸ ਰਾਜ ਨੂੰ ਕਹਿੰਦੇ ਸੀ ਸਾਰ ਮੋਰ, ਇਸ ਇਲਾਕੇ ਦਾ ਨਾਂ ਸੀ ਸਾਰ ਮੋਰ, ਨਾਨ ਉਥੋਂ ਦੀ ਰਾਜਧਾਨੀ ਸੀ ਸਾਰ ਮੋਰ ਦੇਸ਼ ਦੀ। ਪਰਲੇ ਪਾਸੇ ਸੀ ਗੜਵਾਲ, ਉਹਦੀ ਰਾਜਧਾਨੀ ਸੀ ਸ੍ਰੀਨਗਰ। ਜਿਹੜਾ ਸਾਰਮੋਰ ਦਾ ਦੇਸ਼ ਸੀ ਰਾਜੇ ਫਤਿਹ ਮੇਦਨੀ ਪ੍ਰਕਾਸ਼ ਦਾ, ਰਾਜਾ ਮੇਦਨੀ ਪ੍ਰਕਾਸ਼ ਗੁਰੂ ਕਾ ਸੇਵਕ ਸੀ, ਮਹਾਰਾਜ ਉੱਤੇ ਬੜੀ ਸ਼ਰਧਾ ਰੱਖਦਾ ਸੀ। ਮਹਾਰਾਜ ਨੂੰ ਪੌਂਟਾ ਸਾਹਿਬ ਉਹਨੇ ਹੀ ਵਸਾ ਕੇ ਜਗ੍ਹਾ ਦਿੱਤੀ ਸੀ ਵੀ ਇੱਥੇ ਆਪ ਜੀ ਨਗਰ ਵਸਾ ਲਓ, ਅਤੇ ਮਹਾਰਾਜ ਨੂੰ ਲੈ ਕੇ ਗਿਆ ਸੀ ਉਸ ਇਲਾਕੇ ਵਿੱਚ, ਸਾਰਮੋਰ ਦੇ ਨਾਹਣ ਦੇ ਇਲਾਕੇ ਚ, ਪੌਂਟਾ ਸਾਹਿਬ ਦੇ ਇਲਾਕੇ ਚ। ਦਸਵੇਂ ਪਾਤਸ਼ਾਹ ਦਾ ਬੜਾ ਪ੍ਰਤਾਪ ਸੀ,
ਬੜੇ ਉਹ ਦੇਖ ਗੜਵਾਲੀਆ ਸਹਿ ਨਾ ਸਕਿਓ ਸੋ ਆਪ,
ਤੇ ਰਾਜਾ ਫਤਿਹ ਸ਼ਾਹ ਗੜਵਾਲੀਆ ਜਿਹੜਾ ਸੀ ਉਹ ਬਾਬੇ ਰਾਮ ਰਾਏ ਦਾ ਵੀ ਉਪਾਸ਼ਕ ਸੀਗਾ, ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਪ੍ਰਤਾਪ ਵੱਧਦਾ ਵੇਖ ਕੇ ਜਰ ਨਹੀਂ ਸਕਿਆ, ਤੇ ਗੁਰਬਖਸ਼ ਵਰਗੇ ਬੰਦਿਆਂ ਨੇ ਉਹਨੂੰ ਹੋਰ ਚੁੱਕਿਆ, ਗੁਰੂ ਘਰ ਦੇ ਨਾਲ ਵਿਰੋਧ ਵਧਾ ਦਿੱਤਾ, ਦੁਸ਼ਮਣੀ ਵਧਾ ਦਿੱਤੀ। ਰਾਜਾ ਫਤਿਹ ਸ਼ਾਹ ਗੁਰੂ ਸਾਹਿਬ ਦੀ ਮਹਿਮਾ ਦੇਖ ਕੇ ਜਰ ਨਹੀਂ ਸਕਿਆ।
1747 ਚੜ ਆਏ ਨਰੇਸ਼,
1745 ਬਿਕਰਮੀ ਦੇ ਵਿੱਚ ਸਾਧ ਸੰਗਤ ਜੀ ਫਤਿਹ ਸ਼ਾਹ ਰਾਜਾ 22 ਧਾਰਦਿਆਂ ਰਾਜਿਆਂ ਨੂੰ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸਵੇਂ ਪਾਤਸ਼ਾਹ ਨਾਲ ਯੁੱਧ ਕਰਨ ਲਈ ਆ ਗਿਆ।
ਅਸ਼ਵਨ ਮਾਸ ਕੀ 18ਵੀਂ ਉੱਪਰ ਸ੍ਰੀ ਦਸ਼ਮੇਸ਼,
ਅਸੂ ਦੇ ਮਹੀਨੇ ਦੀ 18 ਤਰੀਕ ਸੀ, ਤੇ ਸਾਧ ਸੰਗਤ ਜੀ ਸੰਮਤ 1745 ਬਿਕਰਮੀ ਨੂੰ ਇਹ ਦੁਸ਼ਮਣ ਫੌਜਾਂ ਲੈ ਕੇ ਆ ਗਏ।
ਚੌਪਈ ਸੂਹੀਏ ਖਬਰ ਪਹੁੰਚਾਈ ਸਾਰੀ,
ਸਾਧ ਸੰਗਤ ਜੀ ਸੂਹੀਏ ਨੇ ਆ ਕੇ ਮਹਾਰਾਜ ਨੂੰ ਖਬਰ ਦਿੱਤੀ। ਪਹਿਲਾਂ ਹੀ ਸਤਿਗੁਰਾਂ ਨੂੰ ਪਤਾ ਲੱਗ ਗਿਆ ਵੀ ਰਾਜਿਆਂ ਦੀ ਫੌਜ ਚੜ ਕੇ ਆ ਰਹੀ ਹੈ।
ਚੜਿਓ ਦਲ ਰਾਜਨ ਕੂ ਭਾਰੀ,
ਰਾਜਿਆਂ ਦੀ 22 ਧਾਰ ਦੇ ਰਾਜਿਆਂ ਦੀ ਫੌਜ ਦਸਵੇਂ ਪਾਤਸ਼ਾਹ ਨਾਲ ਯੁੱਧ ਕਰਨ ਲਈ ਆ ਰਹੀ ਹੈ।
ਮਨੀਏ ਸਹਿਤ ਨਾਮੀ ਸਿੱਖ ਜੇਤੇ,
ਉਸ ਵੇਲੇ ਭਾਈ ਮਨੀ ਸਿੰਘ ਜੀ ਵਰਗੇ ਜਿਹੜੇ ਨਾਮੀ ਸਿੱਖ ਸਨ ਗੁਰੂ ਸਾਹਿਬ ਦੇ ਕੋਲ, ਸੰਗੋ ਸ਼ਾਹ, ਜੀਤ ਮੱਲ, ਮਾਰੀ ਚੰਦ, ਗੰਗਾ ਰਾਮ ਤੇ ਗੁਲਾਬ ਰਾਏ, ਇਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੱਕੀ ਭੂਆ ਦੇ ਪੁੱਤਰ ਸਨ, ਬੀਬੀ ਬੀਰੋ ਦੇ, ਗੁਰੂ ਹਰਗੋਬਿੰਦ ਸਾਹਿਬ ਦੇ ਦੋਹਤੇ ਸਨ, ਗੁਰੂ ਤੇਗ ਬਹਾਦਰ ਸਾਹਿਬ ਦੇ ਭਾਣਜੇ ਸਨ, ਇਸ ਕਰਕੇ ਇਹਨਾਂ ਨੂੰ ਗੁਰੂ ਕੇ ਭਾਣਜੇ ਕਿਹਾ ਜਾਂਦਾ। ਸਭ ਤੋਂ ਵੱਡਾ ਸੰਗੋ ਸ਼ਾਹ, ਜੀਤ ਮੱਲ, ਮਾਰੀ ਚੰਦ, ਗੰਗਾ ਰਾਮ, ਗੁਲਾਬ ਰਾਏ ਤੇ ਇੱਕ ਪੰਡਿਤ ਦਇਆ ਰਾਮ ਜੀ ਸਨ, ਜੋ ਜਾਤੀ ਮਲਕ ਦੇ ਪੋਤਰੇ ਸਨ ਤੇ ਗੁਰੂ ਛੇਵੇਂ ਪਾਤਸ਼ਾਹ ਤੋਂ ਲੈ ਕੇ ਵੱਡਿਆਂ ਤੋਂ ਹੀ ਇਸ ਕੁੱਲ ਦੇ ਪੁਰੋਹਿਤ ਸਨ, ਬੜੇ ਬਲੀ ਯੋਧੇ ਸਨ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਹੋਰ ਵੀ ਸਿੱਖ ਯੋਧੇ ਨਾਲ ਲੈ ਕੇ
ਰਾਖੇ ਸਭ ਤਕੜਾਈ ਹੇਤੇ,
ਮਹਾਰਾਜ ਨੇ ਤਕੜਾਈ ਵਾਸਤੇ, ਜੰਗ ਵਾਸਤੇ ਤਿਆਰ ਕਰ ਦਿੱਤੇ।
ਦਇਆ ਰਾਮ ਅਰ ਉਦਾ ਮਾਨਾ,
ਭਾਈ ਦਇਆ ਰਾਮ ਪੁਰੋਹਿਤ, ਭਾਈ ਉਦਾ ਤੇ ਭਾਈ ਮਾਨਾ, ਜਿਨ੍ਹਾਂ ਨੂੰ ਬਾਅਦ ਵਿਚ ਭਾਈ ਮਾਨ ਸਿੰਘ, ਨਿਹੰਗ ਸਿੰਘ ਕਰਕੇ ਜਾਣਿਆ ਜਾਂਦਾ, ਉਦੋਂ ਇਹਨਾਂ ਦਾ ਨਾਮ ਮਾਨ ਚੰਦ ਸੀ, ਮਨੀ ਸਿੰਘ ਦੇ ਸਕੇ ਭਰਾ ਸਨ, ਇਹ ਵੀ ਲੜਾਈ ਵਾਸਤੇ ਤਿਆਰ ਹੋ ਗਏ।
ਜੈਤਾ ਜੇਠਾ ਚੰਦਨ ਦਾਨਾ,
ਭਾਈ ਜੈਤਾ, ਭਾਈ ਜੇਠਾ, ਭਾਈ ਚੰਦਨ, ਭਾਈ ਦਾਨ ਚੰਦ, ਇਹ ਸਾਰੇ ਸੂਰਮੇ ਲੜਾਈ ਲਈ ਤਿਆਰ ਹੋਏ। ਉਦਾਸੀਆਂ ਦਾ ਮਹੰਤ ਕਿਰਪਾਲ ਚੰਦ ਉਹ ਵੀ ਉੱਥੇ ਪਹੁੰਚ ਗਿਆ, ਮਾਮਾ ਕਿਰਪਾਲ ਚੰਦ ਵੀ ਲੜਾਈ ਵਾਸਤੇ ਪਹੁੰਚ ਗਏ।
ਧਰਮਾ ਜਾਟ ਬਚਿੱਤਰ ਰਾਏ,
ਧਰਮਾ ਜੱਟ ਤੇ ਬਚਿੱਤਰ ਰਾਏ, ਭਾਈ ਮਨੀ ਸਿੰਘ ਦਾ ਪੁੱਤਰ,
ਸਾਹਿਬ ਚੰਦ ਕੋ ਪਿਓ ਬਹੁ ਆਏ,
ਅਤੇ ਸਾਹਿਬ ਚੰਦ ਬੜਾ ਯੋਧਾ ਸੀ ਗੁਰੂ ਦੀ ਫੌਜ ਦਾ, ਉਹ ਵੀ ਉੱਥੇ ਪਹੁੰਚ ਗਿਆ ਲੜਾਈ ਵਾਸਤੇ।
ਮਰੇ ਅਨੇਕਾ ਭਗੀ ਸਿਪਾਹੀ,
ਉੱਥੇ ਬੜਾ ਜੰਗ ਹੋਇਆ। ਦਸਵੇਂ ਪਾਤਸ਼ਾਹ ਦੀ ਭੂਆ ਦੇ ਦੋ ਪੁੱਤਰ ਸੰਗੋ ਸ਼ਾਹ ਤੇ ਜੀਤ ਮੱਲ ਉਸ ਲੜਾਈ ਚ ਸ਼ਹੀਦ ਹੋ ਗਏ, ਅਤੇ ਪੀਰ ਬੁੱਧੂ ਸ਼ਾਹ ਸਡੌਰੇ ਵਾਲੇ ਦੇ ਦੋ ਪੁੱਤਰ ਅਤੇ ਉਹਦੀ 700 ਮੁਰੀਦ ਵੀ ਉੱਥੇ ਲੜ ਕੇ ਸ਼ਹੀਦ ਹੋਏ। ਅਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਰਾਜਾ ਹਰੀ ਚੰਦ ਦਸਵੇਂ ਪਾਤਸ਼ਾਹ ਨੇ ਤੀਰ ਨਾਲ ਮਾਰਿਆ, ਹਰੀ ਚੰਦ ਮਾਰੇ ਸੋ ਯੋਧਾ ਲਤਾਰੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਜਿੱਤ ਹੋ ਗਈ, ਪਹਾੜੀ ਰਾਜੇ ਜੰਗ ਚੋਂ ਭੱਜ ਗਏ।
ਭਾਈ ਜੀਤ ਪ੍ਰਥਮ ਇਹ ਆਹੇ,
ਇਹ ਗੁਰੂ ਦਸਵੇਂ ਪਾਤਸ਼ਾਹ ਦੀ ਲਾਈਫ ਦਾ, ਉਹਨਾਂ ਦੀ ਜ਼ਿੰਦਗੀ ਦਾ ਪਹਿਲਾ ਜੰਗ ਸੀ, ਭੰਗਾਣੀ ਦਾ ਜੰਗ। ਇਹਦੇ ਚ ਪਹਿਲੀ ਜਿੱਤ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਦੀ ਹੋਈ। ਬਚਿੱਤਰ ਨਾਟਕ ਵਿੱਚ ਗੁਰੂ ਸਾਹਿਬ ਲਿਖਦੇ ਆ, ਭਾਈ ਜੀਤ ਮੇਰੀ ਕਿਰਪਾ ਅਕਾਲ ਕੇਰੀ, ਮੇਰੀ ਜਿੱਤ ਹੋਈ ਅਕਾਲ ਪੁਰਖ ਦੀ ਕਿਰਪਾ ਨਾਲ। ਸਿੰਘਾਂ ਨੇ ਆਖਿਆ, ਮਹਾਰਾਜ ਤੁਹਾਨੂੰ ਵਧਾਈ ਹੋਵੇ, ਤੁਹਾਡੀ ਜਿੱਤ ਹੋਈ ਹੈ। ਮਹਾਰਾਜ ਕਹਿੰਦੇ, ਜਿੱਤ ਮੇਰੀ ਹੋਈ ਹੈ ਪਰ ਕਿਰਪਾ ਪਰਮੇਸ਼ਰ ਦੀ ਨਾਲ ਹੋਈ ਹੈ, ਉਹਦੀ ਕਿਰਪਾ ਨਾਲ। ਉਦੋਂ ਹੀ ਮਹਾਰਾਜ ਨੇ ਇਹ ਸਾਨੂੰ ਦਿੱਤਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਖਾਲਸਾ ਵੀ ਵਾਹਿਗੁਰੂ ਦਾ ਹੈ ਤੇ ਫਤਿਹ ਵੀ ਵਾਹਿਗੁਰੂ ਦੀ ਹੈ, ਆਪਣਾ ਨਹੀਂ ਕੁਝ ਵੀ ਕਹਿਣਾ। ਅਸੀਂ ਕੋਈ ਵੀ ਕੰਮ ਕਰਨਾ ਪਰਮੇਸ਼ਰ ਨੂੰ ਹੀ ਸੌਂਪ ਦੇਣਾ, ਇਹ ਸਿਧਾਂਤ ਹੈ। ਮੈਂ ਨਹੀਂ ਕਰਤਾ, ਜਦ ਇਹ ਜਾਣੈ ਮੈਂ ਕਿਸ ਕਰਤਾ ਤਬ ਲੱਗ ਗਰਭ ਚੋਣ ਮੈਂ ਫਿਰਤਾ। ਜਿੰਨਾ ਚਿਰ ਬੰਦਾ ਸਮਝਦਾ ਮੈਂ ਕੁਝ ਕਰਦਾ ਓਨਾ ਚਿਰ 84 ਚ ਗੇੜੇ ਕੱਟੀ ਜਾਏਗਾ। ਜਦੋਂ ਸਮਝ ਲਏ ਵੀ ਸਾਰਾ ਕੁਝ ਕਰਨ ਵਾਲਾ ਪਰਮੇਸ਼ਰ ਹੀ ਹੈ, ਮੈਂ ਕੁਛ ਵੀ ਨਹੀਂ ਹਾਂ, ਉਦੋਂ ਉਹਦੀ ਹਰ ਮੈਦਾਨ ਫਤਿਹ ਹੋ ਜਾਂਦੀ। ਸੋ ਇਹ ਸੱਚੇ ਪਾਤਸ਼ਾਹ ਦੀ ਫਤਿਹ ਹੋਈ ਹੈ, ਜਿੱਤ ਹੋਈ ਹੈ।
ਹਾਂਜੀ, ਮਚਿਓ ਜੈ ਇਹ ਘੋਰ ਸੰਗਰਾਮਾ।
ਬੜਾ ਘਮਸਾਨ ਦਾ ਯੁੱਧ ਇਹ ਸਾਧ ਸੰਗਤ ਜੀ ਪੰਘਾਣੀ ਵਿਖੇ ਹੋਇਆ ਹੈ।
ਜਮਨਾ ਤੀਰ ਪੰਘਾਣੀ ਨਾਮਾ,
ਇਸ ਜਗ੍ਹਾ ਦਾ ਨਾਮ ਪੰਘਾਣੀ ਹੈ। ਪੰਘਾਣੀ ਸਾਹਿਬ ਕਹਿੰਦੇ ਨੇ ਜਮਨਾ ਤੇ ਗਿਰੀ ਨਦੀ ਦੇ ਵਿਚਕਾਰ ਕਰਕੇ ਇੱਕ ਛੋਟਾ ਜਿਹਾ ਪਿੰਡ ਹੈ ਪੰਘਾਣੀ, ਉੱਥੇ ਯੁੱਧ ਹੋਇਆ। ਪੰਘਾਣੀ ਦਾ ਮੈਦਾਨ, ਇਹਦੇ ਚ ਬੜੇ ਬੜੇ ਸੂਰਮੇ, ਭਾਈ ਮਨੀ ਸਿੰਘ ਦਾ ਵੱਡਾ ਭਰਾ ਜੇਠਾ ਇਸ ਲੜਾਈ ਚ ਇੱਥੇ ਸ਼ਹੀਦੀ ਪਾ ਗਿਆ।
ਨਦੀ ਗਿਰੀ ਕਾ ਸੰਗਮ ਜਾਹੇ,
ਸਾਧ ਸੰਗਤ ਜੀ ਨਦੀ ਗਿਰੀ ਤੇ ਨਦੀ ਜਮਨਾ ਇੱਥੇ ਇਕੱਠੀਆਂ ਹੁੰਦੀਆਂ ਨੇ।
ਡੇਢ ਜਾਮ ਭੇੜਾ ਭਇਓ ਤਾਹੇ,
ਇੱਥੇ ਲਗਭਗ ਡੇਢ ਪੈਰ ਲੜਾਈ। ਡੇਢ ਪੈਰ ਦਾ ਮਤਲਬ ਵੀ 4.5 ਘੰਟੇ ਲੜਾਈ ਹੋਈ ਬੜੀ ਡਟ ਕੇ। ਪੀਰ ਬੁੱਧੂ ਸ਼ਾਹ ਸਡੋਰੇ ਵਾਲੇ ਨੇ ਗੁਰੂ ਮਹਾਰਾਜ ਕੋਲ 500 ਪਠਾਨ ਦਾਮਲੇ ਪਿੰਡ ਦੇ ਨੌਕਰ ਰਖਾਏ ਸਨ। ਐਨ ਲੜਾਈ ਤੋਂ 2-4 ਦਿਨ ਪਹਿਲਾਂ ਨੌਕਰੀ ਛੱਡ ਕੇ ਭੱਜ ਗਏ। ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਾ, ਉਹ 700 ਮੁਰੀਦ ਲੈ ਕੇ ਉੱਥੇ ਪਹੁੰਚਿਆ। ਮੁਸਲਮਾਨ ਪੀਰ ਸੀਗਾ ਸਡੋਰੇ ਦਾ, 10ਵੇਂ ਪਾਤਸ਼ਾਹ ਨੂੰ ਰੱਬ ਦਾ ਰੂਪ ਸਮਝਦਾ ਸੀ, ਬੜਾ ਨਿਸ਼ਚਾ ਤੇ ਭਰੋਸਾ ਰੱਖਦਾ ਸੀ ਗੁਰੂ ਸਾਹਿਬ ਉੱਤੇ। ਉਸ ਨੇ ਆਪਣੇ ਪੁੱਤਰ ਪੋਤਰੇ ਸਾਰਾ ਪਰਿਵਾਰ ਹੀ ਡਾਹ ਦਿੱਤਾ ਜੰਗ ਦੇ ਮੈਦਾਨ ਵਿੱਚ, ਤੇ ਆਪਣੇ ਮੁਰੀਦਾਂ ਸਮੇਤ ਖੁਦ ਲੜਾਈ ਚ ਲੜਿਆ। ਪੀਰ ਬੁੱਧੂ ਸ਼ਾਹ ਤੇ ਉੱਥੇ 2 ਪੁੱਤਰ ਵੀ ਜੰਗ ਚ ਸ਼ਹੀਦ ਹੋ ਗਏ ਤੇ ਬਹੁਤ ਸਾਰੇ ਮੁਰੀਦ ਵੀ ਸ਼ਹੀਦ ਹੋ ਗਏ। ਹਾਂਜੀ,
ਸੇਵਾ ਹਰੀ ਜੀਤ ਘਰ ਆਏ,
ਭਾਈ ਸੇਵਾ ਸਿੰਘ ਜੀ ਲਿਖਦੇ ਆ ਜੰਗ ਜਿੱਤ ਗਏ ਤੇ ਗੁਰੂ ਸਾਹਿਬ ਜੰਗ ਜਿੱਤ ਕੇ ਘਰ ਪੌਂਟੇ ਸਾਹਿਬ ਆਏ। ਇਧਰ ਜਦੋਂ ਘਰ ਪਰਤੇ ਤੇ ਅੱਗੋਂ ਦੂਜੀ ਖੁਸ਼ੀ ਮਿਲ ਗਈ। ਸਿੱਖਾਂ ਨੇ ਆਖਿਆ, ਮਹਾਰਾਜ ਵਧਾਈ ਹੋਵੇ, ਤੁਹਾਡੇ ਘਰ ਪੁੱਤਰ ਦਾ ਜਨਮ ਹੋਇਆ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਤੇ ਨਾਂ ਮਹਾਰਾਜ ਨੇ ਰੱਖ ਦਿੱਤਾ ਅਜੀਤ ਸਿੰਘ। ਹਾਂਜੀ,
ਭਾਂਤ ਭਾਂਤ ਬਾਜਨ ਵਜਵਾਏ,
ਭਾਂਤ ਭਾਂਤ ਦੇ ਵਾਜੇ ਖੁਸ਼ੀਆਂ ਦੇ ਵੱਜੇ ਨੇ ਪੌਂਟਾ ਸਾਹਿਬ ਦੀ ਧਰਤੀ ਤੇ। ਆ ਪੰਘਾਣੀ ਦਾ ਜੰਗ ਜਿੱਤ ਕੇ 10ਵੇਂ ਪਾਤਸ਼ਾਹ ਮਹਾਰਾਜ ਪਰਤੇ ਹਨ।
ਦੋਹਰਾ ਏਕ ਮਾਸ ਗੋਬਿੰਦ ਗੁਰ ਰਹੇ ਪਾਵਟੇ ਮਾਹੇ,
ਜੰਗ ਜੀਤ ਕੇ ਮਹਾਰਾਜ 1 ਮਹੀਨਾ ਹੀ ਪੌਂਟਾ ਸਾਹਿਬ ਰਹੇ, ਉਸ ਤੋਂ ਜ਼ਿਆਦਾ ਨਹੀਂ, ਮਹੀਨਾ ਭਰ ਉੱਥੇ ਮਹਾਰਾਜ ਟਿਕੇ ਹਨ ਪੌਂਟੇ ਸਾਹਿਬ।
ਸੰਤਨ ਕੀ ਰੱਖਿਆ ਕਰੀ ਦੁਸ਼ਟ ਸੰਘਾਰੇ ਤਾਹੇ,
ਸੰਤਾਂ ਦੀ, ਭਗਤਾਂ ਦੀ, ਗੁਰਮੁਖਾਂ ਦੀ ਰੱਖਿਆ ਕੀਤੀ ਹੈ, ਦੁਸ਼ਟਾਂ ਦਾ ਨਾਸ ਕੀਤਾ ਸੱਚੇ ਪਾਤਸ਼ਾਹ ਜੀ ਨੇ।
ਸ਼ਹਿਰ ਪਾਂਵਟਾ ਛੋਰ ਗੁਰ ਆਏ ਮੁੱਚਨ ਕਪਾਲ,
ਫਿਰ ਮਹਾਰਾਜ ਪੌਂਟੇ ਸਾਹਿਬ ਤੋਂ ਚੱਲ ਪਏ। ਪੌਂਟੇ ਸਾਹਿਬ ਤੋਂ ਚੱਲ ਕੇ ਕਪਾਲ ਮੋਚਨ ਆਏ, ਜਿੱਥੇ ਕੱਤਕ ਦੀ ਪੂਰਨਮਾਸ਼ੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਇਆ। ਅੱਜ ਵੀ ਉੱਥੇ ਗੋਪਾਲ ਮੋਚਨ ਮੇਲਾ ਲੱਗਦਾ ਕੱਤਕ ਦੀ ਪੂਰਨਮਾਸ਼ੀ ਦਾ। 10 ਲੱਖ ਤੋਂ ਜ਼ਿਆਦਾ ਸੰਗਤ ਪਹੁੰਚਦੀ, ਹਿੰਦੂਆਂ ਦਾ ਤੀਰਥ ਹੈ ਪੁਰਾਤਨ। ਉੱਥੇ ਭਗਵਾਨ ਸ਼ਿਵ ਜੀ ਦੇ ਹੱਥ ਨੂੰ ਲੱਗੀ ਹੋਈ ਕਪਾਲੀ ਖੋਪਰੀ ਜਿਹੜੀ ਬ੍ਰਹਮਾ ਦੀ ਸੀ ਉੱਥੇ ਉਤਰੀ ਸੀ। ਤੇ ਦੂਜਾ, ਜਦੋਂ ਪਾਂਡਵਾਂ ਨੇ ਜੰਗ ਦੇ ਬਾਅਦ ਆਪਣੇ ਸ਼ਸਤਰ ਧੋਤੇ ਸਨ, ਉੱਥੇ ਆ ਕੇ ਉਹਨੂੰ ਰਿਣ ਮੋਚਨ ਕਹਿੰਦੇ। 2 ਸਰੋਵਰ ਨਾਲ ਨਾਲ, 2 ਸਰੋਵਰਾਂ ਦੇ ਵਿਚਕਾਰ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਇੱਕੋ ਹੀ ਵਿਹੜੇ ਵਿੱਚ ਹਨ। 2 ਪਾਤਸ਼ਾਹੀਆਂ, ਗੁਰੂ ਗੋਬਿੰਦ ਸਿੰਘ ਜੀ ਨੇ ਪੰਡਤਾਂ ਨੂੰ ਪਟਾ ਲਿਖ ਕੇ ਦਿੱਤਾ ਹੋਇਆ, ਉਹਨਾਂ ਨੇ ਰੱਖਿਆ, ਦਰਸ਼ਨ ਕਰਾਉਂਦੇ ਨੇ ਉੱਥੋਂ ਦੇ ਪੁਰੋਹਿਤ। ਮਹਾਰਾਜ 10ਵੇਂ ਪਾਤਸ਼ਾਹ ਦੀ ਮੋਹਰ ਲੱਗੀ ਹੋਈ ਹੈ, ਪਟੇ ਤੇ ਲਿਖਿਆ ਹੋਇਆ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਤੇਗ ਬਹਾਦਰ ਸਿਮਰੀਆ ਤੱਕ ਪੂਰੀ ਪੌੜੀ ਲਿਖ ਕੇ ਅੱਗੇ ਉਸ ਪੁਰੋਹਿਤ ਦਾ ਨਾਮ ਲਿਖਿਆ ਹੋਇਆ ਕਿ ਇਹ ਸਾਡੇ ਸੇਵਕ ਹਨ, ਇਹਨਾਂ ਨੇ ਸਾਡੀ ਸੇਵਾ ਕੀਤੀ ਹੈ। ਜਿਹੜਾ ਇਹਨਾਂ ਨੂੰ ਦਰਸ਼ਨ ਦੇਵੇ, ਕੋਈ ਦਰਸ਼ਨ ਭੇਟਾ, ਉਹ ਫਿਰ ਸੇਵਾ ਕਰਦੇ ਸੀ ਗੁਰਦੁਆਰੇ ਦੀ। ਬਾਅਦ ਵਿੱਚ ਸਾਧ ਸੰਗਤ ਜੀ, ਗੁਰਸਿੱਖਾਂ ਨੇ ਕਮੇਟੀ ਬਣਾ ਲਈ, ਗੁਰੂ ਘਰ ਬਣ ਗਿਆ ਬਹੁਤ ਸੁੰਦਰ। ਹੁਣ ਤਾਂ ਬਾਬਾ ਜੀ ਨੇ ਕਾਰ ਸੇਵਾ ਵਾਲਿਆਂ ਨੇ ਗੁਰਦੁਆਰਾ ਬਣਾਇਆ, ਸਰੋਵਰ ਬਣੇ ਨੇ, ਇਤਿਹਾਸਕ ਸਥਾਨ ਹੈ ਗੁਰਦੁਆਰਾ ਕਪਾਲ ਮੋਚਨ ਸਾਹਿਬ। ਤੇ ਉੱਥੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਪੌਂਟਾ ਸਾਹਿਬ ਤੋਂ ਚੱਲ ਕੇ ਆਏ ਨੇ। ਹਾਂਜੀ,
ਪੂਰਬ ਮਨਾਏ ਅੱਗੇ ਚੱਲੇ ਮਾਤਾ ਗੁਜਰੀ ਲਾਲ,
ਤੇ ਉੱਥੋਂ ਫਿਰ ਮਹਾਰਾਜ ਸਾਹਿਬ ਜੀ ਅੱਗੇ ਨੂੰ ਚੱਲ ਪਏ ਨੇ।
ਚੌਪਈ ਕਹਿਲੂਰ ਦੇਸ਼ ਗੁਰ ਪਹੁੰਚੇ ਜਾਈ,
ਰਸਤੇ ਵਿੱਚ ਕਈ ਪਿੰਡਾਂ ਚ ਨਾਢਾ ਸਾਹਿਬ, ਟੋਡਾ ਸਾਹਿਬ, ਮਾਣਕ ਟੱਬਰਾ ਤੇ ਇਸੇ ਤਰ੍ਹਾਂ ਢਕੌਲੀ ਜੀਰਕਪੁਰ ਦੇ ਲਾਗੇ ਚੰਡੀਗੜ੍ਹ ਦੇ ਕੋਲ ਹੈ, ਹੋਰ ਕਈ ਨਗਰਾਂ ਤੋਂ ਹੁੰਦੇ ਗੁਰੂ ਜੀ ਵਾਪਸ ਆਨੰਦਪੁਰ ਸਾਹਿਬ ਪਹੁੰਚ ਗਏ। ਜੁਦ ਜੀਤ ਆਏ ਜਬੈ ਟਿਕੇ ਨਾ ਤਿੰਨ ਪੁਰ ਪਾਵ, ਕਹਾ ਲੂਰ ਮੇ ਬਾਂਧਿਓ ਆਨ ਆਨੰਦਪੁਰ ਗਾਂਵ। ਸ੍ਰੀ ਆਨੰਦਪੁਰ ਸਾਹਿਬ ਦੁਬਾਰਾ ਆ ਕੇ ਗੁਰੂ ਸਾਹਿਬ ਜੀ ਨੇ ਰੌਣਕਾਂ ਲਾ ਦਿੱਤੀਆਂ।
ਮਨੀਏ ਕੀ ਕਹੂੰ ਕਥਾ ਸੁਣਾਈ,
ਭਾਈ ਸਾਹਿਬ ਮਨੀ ਸਿੰਘ ਜੀ ਦੀ ਕਥਾ ਚੱਲ ਰਹੀ ਹੈ। ਭਾਈ ਮਨੀ ਸਿੰਘ ਨਾਲ ਨਾਲ ਹੀ ਗੁਰੂ ਸਾਹਿਬ ਦੇ ਆਏ ਹਨ।
ਸੇਵਾ ਕਰੇ ਆਲਸ ਕੂੰ ਤਿਆਗੈ,
ਸੇਵਾ ਕਰਦੇ ਨੇ ਆਲਸ ਨਹੀਂ ਕਰਦੇ, ਬੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ 2:30 ਵਜੇ, ਫਿਰ ਨਿਤਨੇਮ ਬਾਣੀ ਸੇਵਾ ਸਿਮਰਨ, ਸਾਰਾ ਦਿਨ ਹੀ ਸੇਵਾ ਚ ਲੱਗੇ ਰਹਿੰਦੇ ਨੇ।
ਸਵਾ ਪਹਿਰ ਨਿਸ ਰਹਿੰਦੀ ਜਾਗ,
ਸਵਾ ਪਹਿਰ ਰਾਤ ਰਹਿੰਦੀ ਜਾਗ ਪੈਂਦੇ, 2:30 ਵਜੇ ਉੱਠ ਪੈਂਦੇ ਭਾਈ ਮਨੀ ਸਿੰਘ ਜੀ।
ਨਿਤ ਪ੍ਰਤ ਮਨੀਆ ਮੱਜਣ ਕਰੇ,
ਨਿਤ ਪ੍ਰਤੀ ਭਾਈ ਮਨੀ ਸਿੰਘ ਇਸ਼ਨਾਨ ਕਰਦੇ ਹਨ। ਗੁਰੂ ਕੇ ਸਿੱਖ ਨੂੰ ਹੁਕਮ ਹੈ, ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ।
ਪਦ ਪੰਕਜ ਗੁਰ ਮਸਤਕ ਧਰੈ,
ਤੇ ਮਹਾਰਾਜ ਦੇ ਚਰਨਾਂ ਤੇ ਸੀਸ ਧਰ ਕੇ ਕਲਗੀਧਰ ਪਾਤਸ਼ਾਹ ਨੂੰ ਮੱਥਾ ਟੇਕਦੇ ਹਨ।
ਨਿਸ ਦਿਨ ਕਰ ਸਵਾ ਮਨ ਮਾਂਜੇ,
ਔਰ ਕਹਿੰਦੇ ਆਪ ਸੇਵਾ ਕਰਕੇ, ਨਿਸ ਦਿਨ ਕਰ ਸੇਵਾ ਮਨ ਮਾਂਜੇ, ਸੇਵਾ ਕਰਕੇ ਆਪਣੇ ਮਨ ਨੂੰ ਮਾਂਜਦੇ ਨੇ। ਇਸ਼ਨਾਨ ਕਰਕੇ ਸਰੀਰ ਮਾਂਜਿਆ ਜਾਂਦਾ ਹੈ, ਪਰ ਸਤਸੰਗ ਜੀ ਸੇਵਾ ਤੇ ਸਿਮਰਨ ਕਰਕੇ ਮਨ ਮਾਂਜਿਆ ਜਾਂਦਾ। ਭਾਈ ਸਾਹਿਬ ਸੇਵਾ ਚ ਲੱਗੇ ਰਹਿੰਦੇ ਨੇ, ਸੇਵਾ ਵਿਚ ਮਨ ਪਵਿੱਤਰ ਰਹਿੰਦਾ ਹੈ। ਹਾਂਜੀ,
ਅੰਧੇਰੀ ਬਦ ਨਾ ਦੇਖੇ ਝਾਂਜੇ,
ਨਾ ਦੇਖਦੇ ਹਨੇਰੀ ਹੈ, ਨਾ ਦੇਖਦੇ ਬੱਦਲ ਹੈ, ਤੇ ਨਾ ਦੇਖਦੇ ਝਾਂਜਾ ਹੈ। ਹਨੇਰੀ ਬੱਦਲ ਨਾ ਦੇਖੇ ਝਾਂਜੇ, ਬੱਦਲ ਹੋਵੇ, ਹਨੇਰੀ ਹੋਵੇ, ਤੂਫਾਨ ਹੋਵੇ, ਮੀਂਹ ਕਣੀ ਹੋਵੇ, ਝੱਖੜ ਝਾਂਗੀ ਮੀਹੋਂ ਵਰਸੈ, ਭੀ ਗੁਰ ਸਿੱਖ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਜਿੰਨਾ ਮਰਜ਼ੀ ਮੀਂਹ ਕਣੀ ਹਨੇਰੀ ਝੱਖੜ ਹੋਵੇ, ਭਾਈ ਮਨੀ ਸਿੰਘ ਸੇਵਾ ਨਹੀਂ ਛੱਡਦੇ। ਹਾਂਜੀ,
ਸੇਵਾ ਹਰੀ ਜੁੱਧ ਮਹਿ ਆਗੇ,
ਭਾਈ ਸੇਵਾ ਸਿੰਘ ਜੀ ਲਿਖਦੇ ਜੰਗ ਦਾ ਸਮਾਂ ਬਣੇ, ਫਿਰ ਭਾਈ ਮਨੀ ਸਿੰਘ ਲੜਾਈ ਚ ਵੀ ਯੁੱਧ ਚ ਵੀ ਅੱਗੇ ਹੋ ਕੇ ਲੜਦੇ ਹਨ।
ਹੋਏ ਕਾਇਰ ਨਹਿ ਪਿੱਛੇ ਭਾਗੈ,
ਬੁੱਝ ਦਿਲਾਂ ਤਰ੍ਹਾਂ, ਡਰਪੋਕਾਂ ਤਰ੍ਹਾਂ, ਕਾਇਰਾਂ ਤਰ੍ਹਾਂ ਲੜਾਈ ਤੋਂ ਪਿੱਛੇ ਨਹੀਂ ਭੱਜਦੇ। ਸਤਸੰਗ ਜੀ, ਜੰਗ ਦਾ ਨਾਂ ਲੈਣਾ ਹੀ ਸੌਖਾ, ਪਰ ਜਦ ਜੰਗ ਦਾ ਨਾਂ ਸਾਹਮਣੇ ਆ ਜਾਂਦਾ ਵੀ ਹੁਣ ਹੋਣਾ, ਤੇ ਫਿਰ ਵੱਡੇ ਵੱਡੇ ਸੋਚਾਂ ਚ ਪੈ ਜਾਂਦੇ। ਕੌਣ ਮਰਨ ਜਾਂਦਾ ਜੰਗ ਦੇ ਮੈਦਾਨ ਵਿਚ? ਉਹ ਹੀ ਜਾ ਸਕਦੇ ਜਿਨ੍ਹਾਂ ਨੇ ਆਤਮ ਗਿਆਨ ਪ੍ਰਾਪਤ ਕੀਤਾ, ਜਿਹੜੇ ਸਰੀਰ ਤੋਂ ਪਰੇ ਉੱਠ ਗਏ ਹਨ। ਭਾਈ ਮਨੀ ਸਿੰਘ ਇਹੋ ਜਿਹੇ ਬ੍ਰਹਮ ਗਿਆਨੀ ਮਹਾਂਪੁਰਸ਼ ਕਹਿੰਦੇ ਮੈਦਾਨੇ ਜੰਗ ਵਿਚ ਅੱਗੇ ਹੋ ਕੇ ਲੜਦੇ ਹਨ।
ਦੋਹਰਾ ਭੇਜੀ ਪਾਤੀ ਗੁਰੂ ਢਿੱਗ, ਭੀਮ ਚੰਦ ਨਰੇਸ਼।
ਮਹਾਰਾਜ ਆਨੰਦਪੁਰ ਸਾਹਿਬ ਆ ਗਏ, ਆਨੰਦਪੁਰ ਸਾਹਿਬ ਰੌਣਕਾਂ ਲੱਗ ਗਈਆਂ। ਤੁਝ ਸਮਾਂ ਬਣਿਆ, ਇੱਕ ਰਾਜਾ ਭੀਮ ਚੰਦ ਦੀ ਚਿੱਠੀ ਆਈ ਹੈ ਗੁਰੂ ਸਾਹਿਬ ਕੋਲ।
ਹੇ ਸਤਿਗੁਰ ਰੱਖਿਆ ਕਰੋ, ਚੜ ਆਇਓ ਤੁਰਕੇਸ਼।
ਹੇ ਮਹਾਰਾਜ, ਮੇਰੀ ਰੱਖਿਆ ਕਰੋ, ਮੇਰੀ ਮਦਦ ਕਰੋ, ਮੇਰੇ ਤੇ ਬਾਦਸ਼ਾਹ ਔਰੰਗਜ਼ੇਬ ਦਾ ਵੱਡਾ ਜਰਨੈਲ ਅਲਫ ਖਾਨ ਆ ਪਿਆ ਹੈ। ਇਹ ਬਚਿੱਤਰ ਨਾਟਕ ਦੇ ਵਿੱਚ ਕਥਾ ਆਉਂਦੀ ਹੈ, ਅੱਥ ਨਦਾਉਣ ਕਾ ਯੁੱਧ। ਬਚਿੱਤਰ ਨਾਟਕ ਗੁਰੂ ਸਾਹਿਬ ਨੇ ਆਪ ਲਿਖਿਆ, ਆਪਣੀ ਲਾਈਫ ਦੀਆਂ ਜਿਹੜੀਆਂ ਮੁੱਢਲੀਆਂ ਕੁਝ ਗੱਲਾਂ ਹਨ ਆਪਣੇ ਜਨਮ ਤੋਂ ਲੈ ਕੇ, ਉਹਦੇ ਵਿੱਚ ਮਹਾਰਾਜ ਨੇ ਆਪਣੀ ਜੀਵਨ ਡਾਇਰੀ ਲਿਖੀ ਹੈ। ਭੰਗਾਣੀ ਦਾ ਜੰਗ ਵੀ ਲਿਖਿਆ, ਤੇ ਫਿਰ ਨਦਾਉਣ ਦੇ ਜੰਗ ਬਾਰੇ ਮਹਾਰਾਜ ਲਿਖਦੇ ਹੈ ਕਿ ਮੀਆਂ ਖਾਨ ਜੰਮੂ ਕਹਿ ਆਇਓ, ਅਲਫ ਖਾਨ ਨਦਾਉਣ ਪਠਾਇਓ। ਮੀਆਂ ਖਾਨ ਇੱਕ ਬਾਦਸ਼ਾਹ ਔਰੰਗਜ਼ੇਬ ਦਾ ਜਰਨੈਲ, ਉਹ ਜੰਮੂ ਵੱਲ ਆਇਆ, ਤੇ ਅਲਫ ਖਾਨ ਉਹਦਾ ਹੈਗਾ ਇੱਕ ਜੂਨੀਅਰ ਅਫਸਰ ਸੀਗਾ, ਉਹ ਪਹਾੜ ਦੇ ਇਸ ਇਲਾਕੇ ਵਿੱਚ ਜਿਹੜਾ ਨਦਾਉਣ ਦਾ, ਕਹਿਲੂਰ ਦਾ, ਆਨੰਦਪੁਰ ਸਾਹਿਬ ਦਾ ਉੱਪਰਲਾ ਇਲਾਕਾ ਹੈ ਸਾਰਾ, ਕਟੋਚ, ਕਾਂਗੜ, ਇਹ ਸਾਰੇ ਇਲਾਕੇ ਨੂੰ ਜਿੱਤਣ ਵਾਸਤੇ ਉਹ ਅਲਫ ਖਾਨ ਆਇਆ। ਅਲਫ ਖਾਨ ਕਹਿੰਦਾ ਸੀ ਰਾਜਿਆਂ ਨੂੰ ਵੀ ਤੁਸੀਂ ਟੈਕਸ ਦਿਓ, ਤੇ ਰਾਜਿਆਂ ਕੋਲ ਟੈਕਸ ਹੈ ਨਹੀਂ ਸੀ ਇੰਨਾ ਜਿੰਨਾ ਉਹ ਮੰਗਦਾ ਸੀ। ਇਹਨਾਂ ਰਾਜਿਆਂ ਨੇ ਸਲਾਹ ਕੀਤੀ ਵੀ ਅਸੀਂ ਹੁਣ ਅਲਫ ਖਾਨ ਦੇ ਨਾਲ ਲੜਾਈ ਕਰਾਂਗੇ, ਜੰਗ ਕਰਾਂਗੇ, ਉੱਥੇ ਹੋਰ ਕੋਈ ਚਾਰਾ ਨਹੀਂ। ਉਸ ਭੀਮ ਚੰਦ ਨੇ ਜਿਹੜਾ ਗੁਰੂ ਸਾਹਿਬ ਦਾ ਵਿਰੋਧੀ ਸੀ, ਲੋੜ ਪੈਣ ਤੇ ਫਿਰ ਗੁਰੂ ਸਾਹਿਬ ਨਾਲ ਸੁਲਹ ਕਰ ਲਈ। ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਮੇਰੀ ਮਦਦ ਲਈ ਨਦੌਣ ਆ ਜਾਓ। ਉੱਥੇ ਦਸਵੇਂ ਪਾਤਸ਼ਾਹ ਲਿਖਦੇ, ਜੁੱਧ ਕਾਜ ਨਿਰਭ ਹਮੈ ਬੁਲਾਇਓ, ਆਪ ਤਵਨ ਕੀ ਔਰ ਸਿਧਾਇਓ। ਕਿ ਰਾਜਾ ਭੀਮ ਚੰਦ ਨੇ ਯੁੱਧ ਵਾਸਤੇ ਸਾਨੂੰ ਬੁਲਾ ਲਿਆ ਤੇ ਆਪ ਉਹ ਯੁੱਧ ਕਰਨ ਲਈ ਉੱਥੇ ਨਦੌਣ ਦੇ ਮੋਰਚੇ ਤੇ ਪਹੁੰਚ ਗਿਆ। ਹਾਂਜੀ,
ਮਨੀ ਸਿੰਘ ਥੀ ਆਦਲੇ ਨਾਮੀ ਨਾਮੀ ਵੀਰ।
ਦਸਵੇਂ ਪਾਤਸ਼ਾਹ ਆਪਣੇ ਨਾਲ 94 ਸਿਆਣੇ ਯੋਧਿਆਂ ਨੂੰ ਲੈ ਕੇ, ਭਾਈ ਮਨੀ ਸਿੰਘ ਦੀਵਾਨ ਆਨੰਦ ਚੰਦ ਅਤੇ ਹੋਰ ਬੜੇ ਚੰਗੇ ਚੰਗੇ ਯੋਧੇ ਲੈ ਕੇ
ਪਹੁੰਚੇ ਗੁਰੂ ਨਦੌਣ ਮੈਂ ਲੈ ਸਿੱਖਣ ਕੀ ਭੀਰ।
ਮਹਾਰਾਜ ਦਸਵੇਂ ਪਾਤਸ਼ਾਹ ਨਦੌਣ ਪਹੁੰਚੇ ਨੇ ਰਾਜਾ ਭੀਮ ਚੰਦ ਦੀ ਮਦਦ ਕਰਨ ਵਾਸਤੇ ਸਿੱਖਾਂ ਦੀ ਫੌਜ ਲੈ ਕੇ।
ਚੌਪਈ 1747 ਸਮਾਹੇ,
ਸੰਮਤ 1747 ਬਿਕਰਮੀ ਵਿਚ,
ਚੈਤ ਮਾਸ ਕੀ 22 ਆਹੇ,
ਚੇਤਰ ਦਾ ਚੇਤਰ ਦੀ 22 ਤਰੀਕ ਸੀ,
ਫਤਿਹ ਭਈ ਜੀਤ ਘਰ ਆਏ,
ਨਦੌਣ ਦਾ ਜੰਗ ਹੋਇਆ। ਉਹਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ 7 ਤੀਰ ਚਲਾਏ, 3 ਸੱਜੇ ਪਾਸੇ 4 ਖੱਬੇ ਪਾਸੇ ਚਲਾਏ ਤੇ ਫੇਰ ਮਹਾਰਾਜ ਨੇ ਆਪਣੇ ਹੱਥ ਚ ਬੰਦੂਕ ਫੜ ਲਈ। ਦਿਆਲ ਚੰਦ ਬਿਜੜ ਵਾਲੀਆ ਬੜਾ ਆਕੜਿਆ ਹੋਇਆ, ਅਲਫ ਖਾਨ ਦੇ ਨਾਲ ਰਲਿਆ ਜਰਨੈਲ ਸੀ। ਗੁਰੂ ਸਾਹਿਬ ਨੇ ਇੱਕੋ ਗੋਲੀ ਨਾਲ ਆਪਣੇ ਹੱਥੀ ਦਿਆਲ ਚੰਦ ਨੂੰ ਮਾਰ ਦਿੱਤਾ। ਦਿਆਲ ਚੰਦ ਦੇ ਮਰਨ ਤੋਂ ਬਾਅਦ ਅਲਫ ਖਾਨ ਦੀ ਫੌਜ ਨੂੰ ਭਾਜੜ ਪੈ ਗਈ। ਉਹ ਆਪਣਾ ਲੱਕੜ ਦਾ ਕਿਲਾ ਬਣਾਇਆ ਹੋਇਆ ਸੀ ਉਹਨਾਂ ਨੇ ਪਹਾੜ ਦੇ ਉੱਤੇ, ਉਹ ਕਿਲਾ ਤੋੜ ਕੇ ਛੱਡ ਕੇ ਰਾਤ ਨੂੰ ਚਲੇ ਗਏ। ਸਵੇਰੇ ਜਾ ਕੇ ਦੇਖਿਆ ਤੇ ਉਹਨਾਂ ਦਾ ਕੁਛ ਵੀ ਨਹੀਂ ਲੱਭਾ ਤੇ ਰਾਜਾ ਭੀਮ ਚੰਦ ਤੇ ਗੁਰੂ ਸਾਹਿਬ ਉੱਥੇ ਜਿੱਤ ਗਏ। ਪਰ ਬਾਅਦ ਵਿੱਚ ਰਾਜੇ ਭੀਮ ਚੰਦ ਨੇ ਉਹਨਾਂ ਦੇ ਨਾਲ ਫੇਰ ਸੁਲਾਹ ਕਰ ਲਈ। ਮਹਾਰਾਜ ਕਹਿੰਦੇ, ਸੰਧ ਇਹਨੇ ਉਨ ਕਹਿ ਸੰਗ ਕਹੀ, ਕਹਿੰਦੇ ਜਦੋਂ ਇਹਨਾਂ ਨੇ ਉਹਨਾਂ ਦੇ ਨਾਲ ਆਪੇ ਹੀ ਸਾਨੂੰ ਬਿਨਾਂ ਪੁੱਛਿਆ ਮੈਂ ਸਲਾਹ ਕਰ ਲਈ ਸੁਲਾਹ, ਅਸੀਂ ਫਿਰ ਵਾਪਸ ਆ ਗਏ। ਇਹ ਬਚਿੱਤਰ ਨਾਟਕ ਵਿੱਚ ਜ਼ਿਕਰ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਜੰਗ ਵਿੱਚ ਭਾਈ ਮਨੀ ਸਿੰਘ ਨੂੰ ਨਾਲ ਲੈ ਕੇ ਗਏ ਸਨ। ਉਸ ਜੰਗ ਦੀ ਕਥਾ ਬਚਿੱਤਰ ਨਾਟਕ ਵਿੱਚ, ਗੁਰਸੋਭਾ ਵਿੱਚ ਅਤੇ ਹੋਰ ਕਈ ਗ੍ਰੰਥਾਂ 'ਚ ਮਿਲਦੀ ਹੈ। ਅਤੇ ਸਾਧ ਸੰਗਤ ਜੀ ਮਹਾਰਾਜ ਦੀ ਉਹ ਸਾਰੀ ਕਥਾ ਜੇ ਪੜ੍ਹਨੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਾਫ਼ੀ ਟਾਈਮ ਲੱਗ ਜਾਂਦਾ, ਵਿਸਥਾਰ ਨਾਲ ਮਿਲ ਸਕਦੀ ਹੈ। ਇੱਥੇ ਆਪਾਂ ਉਹ ਵਿਸਥਾਰ ਨਹੀਂ ਕਰ ਸਕਦੇ, ਕਵੀ ਜੀ ਵੀ ਨਹੀਂ ਕਰ ਰਹੇ। ਭਾਈ ਸੇਵਾ ਸਿੰਘ ਜੀ ਉਹ ਕਹਿੰਦੇ, ਨਦੌਣ ਦਾ ਜੰਗ ਜਿੱਤ ਕੇ ਗੁਰੂ ਜੀ ਵਾਪਸ ਆ ਗਏ,
ਰਾਜੇ ਆਪਣੇ ਧਾਮ ਸਿਧਾਏ,
ਤੇ ਰਾਜੇ ਆਪਣੇ ਘਰ ਨੂੰ ਵਾਪਸ ਆਪੋ ਆਪਣੀਆਂ ਰਿਆਸਤਾਂ ਨੂੰ ਭੀਮ ਚੰਦ ਅਤੇ ਬਾਕੀ ਕਿਰਪਾਲ ਚੰਦ ਕਟੋਚੀਆ ਤੇ ਹੋਰ ਰਾਜੇ ਆਪਣੇ ਆਪਣੇ ਸ਼ਹਿਰਾਂ ਨੂੰ ਵਾਪਸ ਪਰਤ ਗਏ।
ਕੁਛ ਕਾਲ ਇਸ ਭਾਂਤ ਬਿਤਾਇਓ,
ਇਸ ਤਰ੍ਹਾਂ ਕੁਝ ਸਮਾਂ ਹੋਰ ਬੀਤਿਆ।
ਚੁਣ ਚੁਣ ਚੋਰ ਸਭੀ ਗਹਿਕਾਇਓ,
ਜਿਹੜੇ ਚੋਰ ਡਾਕੂ ਸਨ ਗੁਰੂ ਸਾਹਿਬ ਨੇ ਸਾਰੇ ਸਿੱਧੇ ਰਾਹ ਪਾਏ। ਜਿਹੜੇ ਬਾਣੀ ਪੜ੍ਹਨ ਲੱਗ ਪਏ, ਨਾਮ ਜਪਣ ਲੱਗ ਪਏ, ਚੰਗੇ ਰਾਹ ਤੁਰ ਪਏ, ਉਹਨਾਂ ਨੂੰ ਕੁਝ ਨਹੀਂ ਕਿਹਾ। ਤੇ ਜਿਹੜੇ ਵਿਗੜੇ ਤਿਗੜੇ ਸੀ, ਸਮਝਾਇਆ ਵੀ ਨਹੀਂ ਸਮਝਦੇ, ਉਹਨਾਂ ਨੂੰ ਫਿਰ ਸਲੋਤਰ ਵੀ ਫੇਰਿਆ, ਕਿਉਂਕਿ ਜਿਹੋ ਜਿਹਾ ਕੋਈ ਬੰਦਾ ਸਮਝੇ ਉਦਾਂ ਹੀ ਸਮਝਾਉਣਾ ਪੈਂਦਾ। ਗੁਰੂ ਸਾਹਿਬ ਦੀ ਡਿਊਟੀ ਲੱਗੀ ਸੀ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਦੁਸ਼ਟਾਂ ਨੂੰ ਸੋਧਣ ਵਾਸਤੇ ਆਏ ਸਨ। ਇਸ ਕਰਕੇ ਸਤਿਗੁਰੂ ਜੀ ਉਹ ਕੰਮ ਕੀਤਾ ਹੈ।
ਮਨੀਏ ਤੇ ਗੁਰ ਕਿਰਪਾ ਹੋਈ,
ਭਾਈ ਮਨੀ ਸਿੰਘ ਤੇ ਬੜੀ ਗੁਰੂ ਦੀ ਕਿਰਪਾ, ਬੜੀ ਮਿਹਰ ਹੋ ਰਹੀ ਹੈ।
ਸਿਦਕੀ ਸਿੱਖ ਇਸ ਸਮ ਨਹਿ ਕੋਈ,
ਇਹ ਗੁਰੂ ਦੇ ਨਾਲ ਹੀ ਰਹਿੰਦਾ ਇਹੋ ਜਿਹਾ ਸਿਦਕੀ ਸਿੱਖ ਵੀ ਗੁਰੂ ਸਾਹਿਬ ਨੂੰ ਇੱਕ ਮਿੰਟ ਵੀ ਨਹੀਂ ਪਰੇ ਹੋਏ, ਦੂਰ ਨਹੀਂ ਹੋਏ, ਜਿੱਥੇ ਵੀ ਗੁਰੂ ਸਾਹਿਬ ਭੇਜਦੇ ਭਾਈ ਮਨੀ ਸਿੰਘ ਜਾਂਦੇ ਹਨ।
ਦਿਵਸ ਵਸੋਆ ਸੰਗਤ ਬੀਚ,
ਸਾਧ ਸੰਗਤ ਜੀ ਵਿਸਾਖੀ ਦਾ ਮੇਲਾ ਆ ਜਾਂਦਾ, ਭਾਈ ਸਾਹਿਬ ਮਨੀ ਸਿੰਘ ਜੀ ਕਥਾ ਕਰਦੇ ਹਨ।
ਗੁਰ ਦੀਵਾਨ ਮਨੀਏ ਕੂ ਕੀਚ,
ਮਹਾਰਾਜ ਨੇ ਇੱਕ ਵਿਸਾਖੀ ਦੇ ਮੇਲੇ ਤੇ ਭਾਈ ਸਾਹਿਬ ਭਾਈ ਮਨੀ ਰਾਮ ਜੀ ਨੂੰ ਆਪਣਾ ਦੀਵਾਨ ਬਣਾਇਆ। ਇੱਕ ਦੀਵਾਨ ਆਨੰਦ ਚੰਦ ਸੀ ਤੇ ਦੂਸਰੀ ਦੀਵਾਨਗੀ ਦਾ ਅਹੁਦਾ ਜਿਹੜਾ ਹੈ ਉਹ ਭਾਈ ਸਾਹਿਬ ਮਨੀ ਰਾਮ ਜੀ ਨੂੰ, ਮਨੀ ਸਿੰਘ ਜੀ ਨੂੰ ਦਿੱਤਾ ਹੈ।
ਸੇਵਾ ਹਰੀ ਬੇਨਤੀ ਕਰਦਾ,
ਭਾਈ ਸੇਵਾ ਸਿੰਘ ਜੀ ਕਹਿੰਦੇ ਮੈਂ ਬੇਨਤੀ ਕਰਦਾ ਹਾਂ,
ਇਹ ਸਤਿਗੁਰ ਮੈਂ ਤੇਰਾ ਵਰਦਾ।
ਭਾਈ ਮਨੀ ਸਿੰਘ ਨੇ ਏਦਾਂ ਬੇਨਤੀ ਕੀਤੀ ਸੀ ਗੁਰੂ ਦੇ ਚਰਨਾਂ ਚ ਕਿ ਹੇ ਸਤਿਗੁਰੂ ਮੈਂ ਤੇ ਤੇਰਾ ਗੁਲਾਮ ਹਾਂ, ਸੇਵਕ ਹਾਂ, ਤੁਸੀਂ ਮੈਨੂੰ ਵਡਿਆਈ ਦੇ ਰਹੇ ਹੋ, ਮੈਂ ਵਡਿਆਈ ਦਾ ਹੱਕਦਾਰ ਨਹੀਂ, ਵਡਿਆਈਆਂ ਤੇਰੀਆਂ ਹਨ, ਵਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ। ਹਾਂਜੀ,
ਦੋਹਰਾ ਰਹਿਣ ਦਿਵਸ ਸੇਵਾ ਕਰੇ, ਰਹਿ ਕਰ ਪੂਰੀ ਆਨੰਦ।
ਸ੍ਰੀ ਆਨੰਦਪੁਰ ਸਾਹਿਬ ਵਿਚ ਰਹਿ ਕੇ ਦਿਨ ਰਾਤ ਭਾਈ ਮਨੀ ਸਿੰਘ ਸੇਵਾ ਕਰਦੇ ਸਨ।
ਗੁਰੂ ਸਿੱਖ ਕਾ ਪਿਆਰਾ ਇਮ ਜਿਮ ਚਕੋਰ ਤੇ ਚੰਦ।
ਗੁਰੂ ਤੇ ਸਿੱਖ ਦਾ ਪਿਆਰ ਇਉਂ ਸੀ, ਭਾਈ ਮਨੀ ਸਿੰਘ ਦਾ ਤੇ ਕਲਗੀਧਰ ਦਾ ਪਿਆਰ ਇਉਂ ਸੀ ਜਿਵੇਂ ਚੰਦ ਤੇ ਚਕੋਰ ਦਾ ਹੁੰਦਾ। ਜਿਵੇਂ ਸਾਰੀ ਰਾਤ ਚਕੋਰ ਚੰਦਰਮਾ ਵਾਲੇ ਉਹ ਦੇਖਦੀ ਰਹਿੰਦੀ, ਪੂਰਨਮਾਸ਼ੀ ਦੀ ਰਾਤ ਨੂੰ ਅੱਖ ਨਹੀਂ ਚਮਕਦੀ, ਏਦਾਂ ਸਾਧ ਸੰਗਤ ਜੀ ਭਾਈ ਮਨੀ ਸਿੰਘ ਗੁਰੂ ਦੇ ਦਰਸ਼ਨ ਕਰਦੇ ਰਹਿੰਦੇ ਸਨ।
1749 ਸੰਮਤ ਬਿਕਰਮ ਰਾਏ,
1749 ਬਿਕਰਮੀ ਵਿਚ
ਭੀਮ ਚੰਦ ਕਹਿ ਲੂਰ ਪਤ ਗਯੋ ਸਵਰਗ ਸਿਧਾਏ।
ਰਾਜਾ ਭੀਮ ਚੰਦ ਦੀ ਮੌਤ ਹੋ ਗਈ।
ਸੋਰਠਾ ਅਸਨ ਦਿਨ ਖੋੜਸ ਗਯੋ ਕੀਆ ਪਿਆਨਾ ਸੁਰਗ ਕੂ।
16ਵੀਂ ਅੱਸੂ ਦੀ 16 ਤਰੀਕ ਨੂੰ 1749 ਨੂੰ ਰਾਜਾ ਭੀਮ ਚੰਦ ਸਵਰਗਵਾਸ ਹੋ ਗਿਆ, ਭਾਵ ਦੁਨੀਆਂ ਤੋਂ ਚਲਾ ਗਿਆ।
ਪਾਛੇ ਗਾਦੀ ਪਾਪ ਪਰ ਬਹਿਓ ਅਜਮੇਰ ਚੰਦ ਚੰਦਲੀਆ।
ਉਹਦਾ ਫਿਰ ਪੁੱਤਰ ਅਜਮੇਰ ਚੰਦ ਚੰਦੇਲੀਆ ਗੱਦੀ ਤੇ ਬੈਠ ਗਿਆ। ਉਹਨੇ ਫਿਰ ਗੁਰੂ ਸਾਹਿਬ ਨਾਲ ਉਹਦੀ ਵਿਗੜੀ ਪਈ ਰਹੀ। ਫਿਰ ਤਾਂ ਉਹ ਜਿਹੜਾ ਸੀ ਨਾ ਅਜਮੇਰ ਚੰਦ, ਉਹ ਗੁਰੂ ਘਰ ਨਾਲ ਸਿੱਧਾ ਨਹੀਂ ਕਦੀ ਬੋਲਿਆ, ਪੁੱਠਾ ਹੀ ਰਿਹਾ। ਉਹਦਾ ਪੜਦਾਦਾ ਜਿਹੜਾ ਸੀ ਤਾਰਾ ਚੰਦ, ਉਹਨੂੰ ਮਹਾਰਾਜ ਗਵਾਲੀਅਰ ਦੇ ਕਿਲੇ ਚੋਂ ਛੁਡਾ ਕੇ ਲਿਆਏ ਸਨ। ਉਹਦੀ ਪੜਦਾਦੀ ਨੇ ਹੀ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਦੀ ਜਗ੍ਹਾ ਦਿੱਤੀ ਸੀ। ਭਾਵੇਂ ਗੁਰੂ ਸਾਹਿਬ ਨੇ ਉਹਦੀ ਮਾਇਆ ਦੇ ਕੇ ਰਜਿਸਟਰੀ ਮਾਤਾ ਨਾਨਕੀ ਦੇ ਨਾਲ ਕਰਵਾ ਲਈ ਸੀ, ਪਟਾ ਲਿਖਵਾ ਲਿਆ ਸੀ, ਪਰ ਬਾਅਦ ਵਿੱਚ ਇਹ ਰਾਜੇ ਗੁਰੂ ਘਰ ਨਾਲ ਵਿਗੜਦੇ ਗਏ ਹੌਲੇ ਹੌਲੇ। ਭੀਮ ਚੰਦ ਵੀ ਸਿੱਧੇ ਨਹੀਂ ਰਿਹਾ ਬਹੁਤਾ, ਪਰ ਉਹਦਾ ਪੁੱਤਰ ਅਜਮੇਰ ਚੰਦ ਉਹ ਬੱਕਾ ਵਿਰੋਧੀ ਬਣ ਗਿਆ।
ਦੋਹਰਾ ਸਤੈ ਮੈਂ ਭਾਵਨ ਵਿਖੇ ਪੰਥ ਖਾਲਸਾ ਸਾਜ।
ਫਿਰ ਮਹਾਰਾਜ ਨੇ ਜਦੋਂ ਪੰਥ ਖਾਲਸਾ ਸਾਜਿਆ, ਪੰਜ ਪਿਆਰਿਆਂ ਦੀ ਚੋਣ ਕੀਤੀ।
ਵਿਸਾਖੀ ਕੇ ਦਿਵਸ ਮੈਂ ਕਲਗੀਧਰ ਮਹਾਰਾਜ।
ਕਲਗੀਧਰ ਮਹਾਰਾਜ ਨੇ ਵਿਸਾਖੀ ਉੱਤੇ ਪੰਜ ਪਿਆਰਿਆਂ ਦੀ ਇੱਕ ਇੱਕ ਸੀਸ ਦੀ ਮੰਗ ਕੀਤੀ ਤੇ ਵਾਰੀ ਵਾਰੀ ਭਾਈ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਮਹਾਰਾਜ ਕੋਲ ਆਏ। ਇਨ੍ਹਾਂ ਪੰਜਾਂ ਨੂੰ ਮਹਾਰਾਜ ਨੇ ਖੰਡੇ ਦਾ ਅੰਮ੍ਰਿਤ ਛਕਾ ਕੇ ਪੰਥ ਖਾਲਸਾ ਸਾਜਿਆ।
ਚਰਨ ਪਾਹੁਲ ਗੋਬਿੰਦ ਗੁਰ ਗਾਗਰ ਬੀਜ ਪਵਾਏ।
ਸਤਿਸੰਗ ਜੀ, ਚਰਨ ਪਾਹੁਲ ਹੈ ਨਾ ਇਹ, ਪਹਿਲਾਂ 9 ਪਾਤਸ਼ਾਹੀਆਂ ਤੱਕ ਗੁਰੂ ਨਾਨਕ ਸਾਹਿਬ ਤੋਂ ਚੱਲੀ, ਗੁਰੂ ਤੇਗ ਬਹਾਦਰ ਸਾਹਿਬ ਵਿੱਚ ਵਰਤਦੇ ਰਹੇ, 10ਵੇਂ ਪਾਤਸ਼ਾਹ ਵੀ ਚਰਨ ਪਾਹੁਲ ਦਿੰਦੇ ਰਹੇ। ਅੱਜ ਮਹਾਰਾਜ ਨੇ ਉਹ ਚਰਨ ਪਾਹੁਲ ਜਿਹੜੀ ਸੀ ਨਾ ਗਾਗਰ ਦੇ ਵਿੱਚ ਪਵਾ ਕੇ।
ਚੌਪਤ ਰਾਏ ਥੀ ਜਿਉਂ ਕਹਿਓ ਦਿਓ ਨਦੀ ਮੱਧ ਰਖਵਾਏ।
ਭਾਈ ਚੌਪਤ ਰਾਏ ਜਿਨ੍ਹਾਂ ਦਾ ਨਾਮ ਅੰਮ੍ਰਿਤ ਛਕ ਕੇ ਚੌਪਾ ਸਿੰਘ ਬਣਿਆ, ਚੌਪਤ ਰਾਏ 10ਵੇਂ ਪਾਤਸ਼ਾਹ ਜੀ ਨੂੰ ਖਿਡਾਉਂਦੇ ਰਹੇ ਨੇ। ਇਹ ਛਿੱਬਰ ਬ੍ਰਾਹਮਣ ਸਨ, ਮਹਾਰਾਜ 10ਵੇਂ ਪਾਤਸ਼ਾਹ ਨੂੰ ਪਟਨਾ ਸਾਹਿਬ ਇਹਨਾਂ ਨੇ ਆਪਣੀ ਗੋਦ ਵਿੱਚ ਖਿਡਾਇਆ। ਚਾਰ ਸਾਹਿਬਜ਼ਾਦਿਆਂ ਨੂੰ ਭਾਈ ਚੌਪਤ ਰਾਏ ਆਪਣੀ ਗੋਦ ਵਿੱਚ ਖਿਡਾਇਆ। ਅੱਜ ਗੁਰੂ 10ਵੇਂ ਪਾਤਸ਼ਾਹ ਕਹਿੰਦੇ ਭਾਈ ਚੌਪਤ ਰਾਏ ਜੀ, ਇਹ ਗਾਗਰ ਚਰਨ ਪੌਲ ਦੀ ਲੈ ਜਾਓ, ਇਹਨੂੰ ਦਰਿਆ ਸਤਲੁਜ ਵਿੱਚ ਟਿਕਾ ਦਿਓ, ਉਥੋਂ ਦੂਸਰੀ ਗਾਗਰ ਭਰ ਕੇ ਲਿਆਓ। ਭਾਈ ਚੌਪਤ ਰਾਏ ਜੀ ਸਤ ਬਚਨ ਕਹਿ ਕੇ ਗਾਗਰ ਸੀਸ ਤੇ ਰੱਖੀ, ਜਾ ਕੇ ਦਰਿਆ ਸਤਲੁਜ ਵਿੱਚ ਭੇਟਾ ਕੀਤੀ, ਉਥੋਂ ਦੂਸਰਾ ਜਲ ਭਰ ਕੇ ਲਿਆਂਦਾ, ਜਿਹੜਾ ਸਰਬਲੋ ਦੇ ਬਾਟੇ ਚ ਪਾ ਕੇ 10ਵੇਂ ਪਾਤਸ਼ਾਹ ਨੇ ਖੰਡਾ ਫੇਰ ਕੇ ਪਤਾਸੇ ਮਾਤਾ ਜੀ ਨੇ ਪਾਏ ਤੇ ਅੰਮ੍ਰਿਤ ਛਕਾਇਆ। ਤੇਜ ਤੇਜ ਜੋ ਚੰਡੀ ਬਾਣੀ, ਸ੍ਰੀ ਮੁਖ ਅੰਮ੍ਰਿਤ ਮੱਧ ਬਖਾਣੀ, ਮਹਾਰਾਜ ਨੇ ਭਗਤੀ ਤੇ ਸ਼ਕਤੀ ਵਾਲੀਆਂ ਬਾਣੀਆਂ ਪੜ੍ਹ ਕੇ ਸਿੱਖਾਂ ਚ ਭਗਤੀ ਤੇ ਸ਼ਕਤੀ ਦਾ ਸੁਮੇਲ ਕਰਕੇ ਅੰਮ੍ਰਿਤ ਤਿਆਰ ਕੀਤਾ। ਹਾਂਜੀ,
ਸਵਈਆ ਪਾਹੁਲ ਦਿਓ ਕਹਿਤੀ ਦਸ਼ਮੇਸ਼ ਜੂ।
ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਅੰਮ੍ਰਿਤ ਦਿੱਤਾ।
ਮਨੀਏ ਥੀ ਸਿੰਘ ਮਨੀ ਬਣਾਇਓ।
ਭਾਈ ਮਨੀ ਰਾਮ ਤੋਂ ਅੰਮ੍ਰਿਤ ਛਕਾ ਕੇ ਇਨ੍ਹਾਂ ਨੂੰ ਮਨੀ ਸਿੰਘ ਬਣਾ ਦਿੱਤਾ।
ਪਾਂਚ ਪਿਆਏ ਚੂਲੀ ਮਨੀ ਸਿੰਘ ਕੂ।
ਪੰਜ ਚੁਲੇ ਭਾਈ ਮਨੀ ਸਿੰਘ ਨੂੰ ਪਿਆਏ ਹਨ।
ਪਾਂਚ ਵਾਰੀ ਗੁਰ ਫਤਿਹ ਬੁਲਾਇਓ
ਤੇ ਪੰਜ ਵਾਰੀ ਆਖਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਪੰਜ ਵਾਰੀ ਫਤਿਹ ਬੁਲਾਈ ਹੈ।
ਪਾਂਚ ਚੁਲੀ ਮਦ ਆਖਣ ਡਾਰਕ
ਤੇ ਪੰਜ ਛੱਟੇ ਅੰਮ੍ਰਿਤ ਦੇ ਅੱਖਾਂ ਵਿੱਚ ਪਾ ਕੇ ਵੀ ਪੰਜ ਵਾਰੀ ਫਿਰ ਫਤਿਹ ਗਜਵਾਈ ਹੈ।
ਪੰਜ ਚੁਲੀ ਵਿੱਚ ਕੇਸਨ ਪਾਇਓ,
ਪੰਜ ਚੁੜੀਆਂ ਫਿਰ ਕੇਸਾਂ ਵਿੱਚ ਵੀ ਪਾਈਆਂ ਨੇ, ਇਸ ਤਰ੍ਹਾਂ 15 ਚੁਲੇ ਵਰਤਾ ਕੇ ਫਿਰ 15 ਵਾਰੀ ਵਾਹਿਗੁਰੂ ਜੀ ਕੀ ਫਤਿਹ ਗਜਵਾਈ ਹੈ।
ਸੇਵਾ ਹਰੀ ਨਿਲੰਬਰ ਸ੍ਰੀ ਗੁਰ
ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਨੀਲੇ ਬਾਣੇ ਆਪ ਵੀ ਪਾ ਲਏ ਤੇ ਆਪਣੇ ਸਾਰੇ ਖਾਲਸੇ ਨੂੰ ਵੀ ਨੀਲਾ ਬਾਣਾ। ਭਾਈ ਗੁਰਦਾਸ ਜੀ ਦੂਜਿਆਂ ਦੀ ਵਾਰ ਪੜ੍ਹ ਲਓ ਜਿਹਦੇ ਚ ਆਪਾਂ ਪੜ੍ਹਦੇ ਹਾਂ ਵਾਹ ਵਾਹ ਗੋਬਿੰਦ ਆਪੇ ਗੁਰੂ ਚੇਲਾ, ਉਹਦੇ ਚ ਪੰਕਤੀ ਆਉਂਦੀ ਹੈ ਵੇ ਗੁਰੂ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ, ਜਿਨ ਅਲਖ ਅਪਾਰ ਨਿਰੰਜਨਾ ਜਪਿਓ ਕਰਤਾਰਾ, ਨਿਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ, ਸਿਰ ਕੇਸ ਧਾਰ ਗਏ ਖੜਕ ਕੋ ਸਭ ਦੁਸ਼ਟ ਪਛਾਰਾ, ਤਦ ਕੁੱਦੇ ਸਿੰਘ ਪੁਚੰਗੀਏ ਨੀਲ ਅੰਬਰ ਤਾਰਾ। ਨੀਲਾ ਬਾਣਾ ਮਹਾਰਾਜ ਨੇ ਭਾਈ ਕੋਇਰ ਸਿੰਘ ਦੇ ਗੁਰਬਿਲਾਸ ਵਿਚ ਵੀ ਨੀਲੇ ਬਾਣੇ ਦਾ ਹੀ ਜ਼ਿਕਰ ਹੈ। ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਾਜੀ ਰੁਕਨਦੀਨ ਨੂੰ ਆਉਣ ਵਾਲਾ ਸਮਾਂ ਦੱਸਿਆ ਸੀ, ਉਦੋਂ ਵੀ ਮਹਾਰਾਜ ਨੇ ਕਿਹਾ ਸੀ ਵੀ ਸਮਾਂ ਆਵੇਗਾ, ਚੜ ਪਈ ਫੌਜ ਅਕਾਲ ਕੀ ਮੱਕੜੀ ਨਿਆਈ ਹੋਏ, ਨੀਲਾ ਬਾਣਾ ਪਹਿਰ ਕੇ ਅਵਰਨੰਦ ਦੀ ਸਿੱਖ ਹੋਏ। ਉਦੋਂ ਕਾਜੀ ਨੂੰ ਕਹਿਤਾ ਸੀ ਵੀ ਜਦੋਂ ਦਸਵੇਂ ਜਾਮੇ ਜਾਵਾਂਗੇ ਉਦੋਂ ਨੀਲੇ ਬਾਣੇ ਵਾਲੀ ਅਕਾਲੀ ਫੌਜ ਸਜਾਵਾਂਗੇ, ਖਾਲਸਾ ਫੌਜ ਸਜਾਵਾਂਗੇ। ਮਹਾਰਾਜ ਭਾਈ ਮਨੀ ਸਿੰਘ ਜੀ ਨੂੰ ਵੀ ਹੁਣ ਨੀਲੇ ਬਾਣੇ ਵਿਚ ਤਿਆਰ ਬਰ ਤਿਆਰ ਸਜਾ ਦਿੱਤਾ ਤੇ ਉਹਨਾਂ ਦੇ ਪੁੱਤਰ ਭਾਈ ਬਚਿੱਤਰ ਸਿੰਘ, ਭਾਈ ਉਦੇ ਸਿੰਘ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ, ਭਾਈ ਅਨਕ ਸਿੰਘ, ਇਹ ਪੰਜਾਂ ਪੁੱਤਰਾਂ ਨੇ ਵੀ ਅੱਜ ਅੰਮ੍ਰਿਤ ਛਕ ਲਿਆ। ਉਹਨਾਂ ਦੇ ਭਰਾ ਮਾਨ ਸਿੰਘ, ਜਗਤ ਸਿੰਘ, ਉਹਨਾਂ ਸਾਰਿਆਂ ਨੇ ਵੀ ਖੰਡੇ ਦਾ ਅੰਮ੍ਰਿਤ ਪਾਨ ਕਰ ਲਿਆ। ਹਾਂਜੀ,
ਤਨ ਮਨੀ ਸਿੰਘ ਜੂ ਕੇ ਸਜਾਇਓ,
ਭਾਈ ਮਨੀ ਸਿੰਘ ਜੀ ਦੇ ਸਰੀਰ ਤੇ ਨੀਲਾ ਬਾਣਾ ਸੋਭਾ ਪਾਣ ਲੱਗ ਪਿਆ।
ਦੋਹਰਾ ਮਨੀ ਸਿੰਘ ਕੇ ਪਾਂਚ ਸੁੱਤ ਪਾਂਚੋ ਖਰੇ ਕਰਾਏ।
ਮਨੀ ਸਿੰਘ ਦੇ ਪੰਜ ਪੁੱਤਰ ਸਨ ਸਾਧ ਸਿੰਘ ਜੀ ਉਸ ਵੇਲੇ ਉੱਥੇ। ਵੈਸੇ ਤਾਂ ਮਨੀ ਸਿੰਘ ਦੇ 10 ਪੁੱਤਰ ਹੋਏ ਨੇ, ਜਿਹਨਾਂ ਚੋਂ ਲਗਭਗ 7-8 ਸ਼ਹੀਦ ਹੋਏ ਨੇ, ਪਰ ਉਸ ਵੇਲੇ ਉੱਥੇ ਜਿਹੜੇ ਹਾਜ਼ਰ ਸਨ ਆਨੰਦਪੁਰ ਸਾਹਿਬ ਵਿਸਾਖੀ ਤੇ, ਉਹ ਕਿਹੜੇ ਸਨ? ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਅਜਬ ਸਿੰਘ, ਅਜਾਇਬ ਸਿੰਘ ਤੇ ਅਨਕ ਸਿੰਘ। ਇਹਨਾਂ ਪੰਜਾਂ ਨੂੰ ਖੜੇ ਕਰਾ ਕੇ ਅੰਮ੍ਰਿਤ ਦੀ ਦਾਤ ਦਿੱਤੀ ਹੈ।
ਅੰਮ੍ਰਿਤ ਭਏ ਖਾਲਸਾ ਰਹੇ ਹਜੂਰ ਸਦਾਏ,
ਅੰਮ੍ਰਿਤ ਛਕ ਕੇ ਮਹਾਰਾਜ ਦਸਵੇਂ ਪਾਤਸ਼ਾਹ ਦੇ ਖਾਲਸੇ ਸੱਜ ਗਏ ਨੇ। ਸਦਾ ਹੀ ਗੁਰੂ ਦੇ ਹਾਜ਼ਰ ਰਹਿਣ ਦਾ ਪਰਣ ਕੀਤਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਅੱਜ ਤੋਂ ਬਾਅਦ ਸਾਡਾ ਸੀਸ ਸਾਡਾ ਨਹੀਂ, ਇਹ ਕਲਗੀਆਂ ਵਾਲੇ ਦਾ ਹੈ। ਇਉਂ ਇਨ੍ਹਾਂ ਮਹਾਂਪੁਰਸ਼ਾਂ ਨੇ ਆਹ ਦੇਖੋ ਦੋ ਫੋਟੋਆਂ ਬਾਬੇ ਅਟਲ ਰਾਏ ਦੇ ਅੰਦਰ ਗੁਰਦੁਆਰਾ ਅੰਮ੍ਰਿਤਸਰ ਵਿੱਚ ਹੈ, ਬਾਬਾ ਅਟਲ ਦਾ 9 ਮੰਜ਼ਿਲਾ ਦਰਬਾਰ। ਦੂਸਰੀ ਮੰਜ਼ਿਲ ਤੇ ਤੁਸੀਂ ਜਾਓ ਉਹਦੇ ਦਰਵਾਜ਼ੇ ਤੇ ਆਹ ਦੋਵਾਂ ਭਰਾਵਾਂ ਦੀ ਫੋਟੋ ਹੈ। ਇਹ ਉਸ ਵੇਲੇ ਦਾ ਕਿਸੇ ਚਿੱਤਰਕਾਰ ਨੇ ਤਸਵੀਰ ਬਣਾਈ ਹੋਈ ਹੈ ਪੁਰਾਤਨ। ਇੱਕ ਭਾਈ ਉਦੇ ਸਿੰਘ ਜੀ ਦਾੜੀ ਮਾੜੀ ਮਾੜੀ ਆ ਰਹੀ ਹੈ, ਇੱਕ ਬਚਿੱਤਰ ਸਿੰਘ ਜੀ ਥੋੜੀ ਥੋੜੀ ਜਵਾਨੀ ਦੀ 20-22 ਸਾਲ ਦੇ ਇਹ ਗੱਭਰੂ ਜਵਾਨ ਸਨ, ਜਿਨ੍ਹਾਂ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਬੜੀ ਕਲਾ ਸੀ ਤੇ ਸ਼ਸਤਰ ਸਜਾਏ ਹੋਏ ਨੇ ਸੀਸ ਦੇ ਉੱਤੇ, ਦੁਮਾਲਾ, ਚੱਕਰ, ਖੰਡੇ। ਇਹ ਪੁਰਾਤਨ ਕੋਈ 250-300 ਸਾਲ ਪੁਰਾਣੀ ਫੋਟੋਆਂ ਹਨ, ਤਸਵੀਰ ਹੱਥ ਦੀਆਂ ਬਣਾਈਆਂ ਹੋਈਆਂ। ਪੀ ਅੰਮ੍ਰਿਤ ਭਏ ਖਾਲਸਾ, ਇਹ ਸਾਰੇ ਅੰਮ੍ਰਿਤ ਛਕ ਕੇ ਖਾਲਸਾ ਬਣ ਗਏ ਤੇ ਨੀਲੇ ਬਾਣੇ ਸਜਾ ਲਏ।
ਰਾਈਆ ਰੂਪਾ ਮਾਨ ਸਭ,
ਰਾਈਆ ਇਹਨਾਂ ਦੇ ਭਰਾ ਸਨ, ਰੂਪ ਚੰਦ, ਰੂਪਾ ਰੂਪ ਸਿੰਘ ਬਣ ਗਿਆ ਤੇ ਮਾਨ ਚੰਦ ਮਾਨ ਸਿੰਘ ਬਣ ਗਿਆ।
ਸੰਗਤ ਬੀਚ ਖਲੋਏ,
ਸਾਰੇ ਸੰਗਤ ਚ ਖੜੇ, ਮੈਨੂੰ ਅੰਮ੍ਰਿਤ ਛਕਾਓ, ਮੈਨੂੰ ਅੰਮ੍ਰਿਤ ਛਕਾਓ, ਮੈਨੂੰ ਅੰਮ੍ਰਿਤ ਛਕਾਓ। ਫਿਰ ਤਾਂ ਬੜੀਆਂ ਹੀ ਸੰਗਤਾਂ ਤਿਆਰ ਹੋ ਗਈਆਂ, ਮਹਾਰਾਜ ਸਾਨੂੰ ਅੰਮ੍ਰਿਤ ਛਕਾਓ। ਜਿਹੜੇ ਭੱਜ ਵੀ ਗਏ ਸੀ ਨਾ ਡਰਦੇ ਮਾਰੇ ਵੀ ਗੁਰੂ ਦੇ ਸਿਰ ਵੱਢਣ ਲੱਗ ਪਿਆ ਸਿੱਖਾਂ ਦੇ, ਉਹ ਵੀ ਕਹਿੰਦੇ ਅਸੀਂ ਗਲਤੀ ਕਰ ਗਏ, ਸਾਨੂੰ ਬਖਸ਼ੋ ਤੇ ਅਸੀਂ ਗੁਰੂ ਦੇ ਬਣੀਏ। ਇਸ ਤਰ੍ਹਾਂ ਸਾਧ ਸੰਗਤ ਜੀ ਉਸ ਦਿਨ 20,000 ਲੋਕਾਂ ਨੇ ਅੰਮ੍ਰਿਤ ਛਕਿਆ ਸੀਗਾ। ਹਾਂਜੀ,
ਪੀ ਅੰਮ੍ਰਿਤ ਭਏ ਖਾਲਸਾ ਕਰਮ ਭਰਮ ਸਭ ਖੋਏ,
ਸਭ ਕਰਮ ਭਰਮ ਵਹਿਮ ਭਰਮ ਸਾਰੇ ਛੱਡ ਤੇ, ਗੁਰੂ ਦੇ ਜਹਾਜ਼ ਚੜ ਗਏ, ਖਾਲਸਾ ਬਣ ਗਏ। ਗੁਰਸੰਗਤ ਕੀਨੀ ਖਾਲਸਾ, ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹਾਂਜੀ,
ਦੋਹਰਾ ਮਨੀ ਚੌਪਈ ਨਿਜ ਘਰ ਤੇ ਗੁਰ ਅੰਮ੍ਰਿਤ ਦਿਓ,
ਮਹਾਰਾਜ ਆਪਣੇ ਹੱਥੀ ਇਨ੍ਹਾਂ ਸਿੰਘਾਂ ਨੂੰ ਅੰਮ੍ਰਿਤ ਛਕਾ ਰਹੇ ਨੇ। ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਪੰਜਾਂ ਪਿਆਰਿਆਂ ਤੋਂ ਸਾਰੇ ਖਾਲਸੇ ਨੂੰ ਅੰਮ੍ਰਿਤ ਦਿੱਤਾ ਹੈ ਤੇ ਭਾਈ ਮਨੀ ਸਿੰਘ ਨੂੰ, ਉਹਦੇ ਪਰਿਵਾਰ ਨੂੰ, ਉਹਦੇ ਪੁੱਤਰਾਂ ਨੂੰ, ਉਹਦੇ ਭਤੀਜਿਆਂ ਨੂੰ, ਸਾਰਿਆਂ ਨੂੰ ਅੰਮ੍ਰਿਤ ਦੀ ਦਾਤ ਮਿਲੀ ਹੈ।
ਮਨੀਏ ਥੀ ਸਿੰਘ ਮਨੀਆ ਕੀਓ,
ਕਹਿੰਦੇ ਮਨੀ ਰਾਮ ਤੋਂ ਮਨੀ ਸਿੰਘ ਬਣ ਗਏ ਹਨ।
ਕਰ ਇਸ਼ਨਾਨ ਜਪੈ ਜਪ ਜਾਪ,
ਇਹ ਕੀ ਕਰਦੇ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਸ੍ਰੀ ਜਪਜੀ ਸਾਹਿਬ ਦਾ ਤੇ ਜਾਪ ਸਾਹਿਬ ਦਾ, ਸਵਈਆਂ ਦਾ, ਚੌਪਈ ਦਾ, ਆਨੰਦ ਸਾਹਿਬ ਦਾ, ਹੋਰ ਬਾਣੀਆਂ ਦਾ ਨਿਤਨੇਮ ਕਰਦੇ। ਬਹੁਤ ਬਾਣੀਆਂ ਪੁਰਾਣੇ ਸਿੰਘ ਪੜਿਆ ਕਰਦੇ, ਹੁਣ ਤੇ ਸਾਡੇ ਕੋਲ ਪੰਜ ਵੀ ਨਹੀਂ ਪੜ੍ਹੀਆਂ ਜਾਂਦੀਆਂ, ਘੱਟੋ ਘੱਟ ਪੰਜ ਤਾਂ ਪੜ੍ਹੇ, ਬਾਕੀ ਹੋਰ ਜਿੰਨੀ ਬਾਣੀ ਇਹ ਬਾਣੀਆਂ ਪੜ੍ਹਦੇ, ਜਪ ਜਾਪ ਦਾ ਅੰਮ੍ਰਿਤ ਵੇਲੇ ਅਭਿਆਸ ਕਰਦੇ।
ਛੋਹੇ ਨਾ ਸਾਕੇ ਤੀਨੋ ਤਾਪ,
ਕੋਈ ਆਧੀ ਵਿਆਧੀ ਬਿਮਾਰੀ, ਕੋਈ ਦੁੱਖ, ਕੋਈ ਨੇੜੇ ਨਹੀਂ ਆਉਂਦਾ ਜਿਹੜਾ ਅੰਮ੍ਰਿਤ ਵੇਲੇ ਉੱਠੇ ਨਾ। ਅੰਮ੍ਰਿਤ ਵੇਲਾ ਉੱਠਣਾ ਹੀ ਸਭ ਤੋਂ ਵੱਡੀ ਤੰਦਰੁਸਤੀ ਦਾ ਸਾਧਨ ਹੈ। ਇਸ਼ਨਾਨ ਕਰਕੇ ਫਿਰ ਬਾਣੀ ਪੜ੍ਹਨੀ, ਮਨ ਦੀ ਵਿਸ਼ੁੱਧੀ ਹੋ ਜਾਂਦੀ ਹੈ, ਤਨ ਦੀ ਵੀ ਹੋ ਜਾਂਦੀ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਹਾਂਜੀ,
ਸੂਤ ਮਿਆਨੋ ਧੂਪ ਤੁਖਾਏ,
ਫਿਰ ਭਾਈ ਮਨੀ ਸਿੰਘ ਦੀ ਮਿਆਨ ਚੋਂ ਤਲਵਾਰ ਕੱਢਦੇ, ਨੰਗੀ ਕਰਕੇ ਉਹਨੂੰ ਧੂਫ ਦਿੰਦੇ ਆ। ਇਹ ਗੱਲਾਂ ਹੁਣ ਅੱਜ ਕੱਲ ਆਮ ਸੰਗਤ ਵਿਚ ਤਾਂ ਨਹੀਂ, ਨਾ ਹੀ ਕੋਈ ਪ੍ਰਚਾਰ ਕਰਦਾ, ਪਰ ਨਿਹੰਗਾ ਸਿੰਘਾਂ ਦੇ ਦਲਾਂ ਵਿਚ ਤੇ ਹਜੂਰ ਸਾਹਿਬ ਅਜੇ ਵੀ। ਬਾਬਾ ਕੁਲਵੰਤ ਸਿੰਘ ਜੀ ਤੁਸੀਂ ਕਦੀ ਦੇਖੋ ਨਾ, ਜਦੋਂ ਸਵੇਰੇ ਧੂਪ ਦਿੱਤੀ ਜਾਂਦੀ ਸ਼ਸਤਰਾਂ ਨੂੰ, ਤੇ ਉਹ ਏਦਾਂ ਨੰਗੀ ਤਲਵਾਰ ਮਿਆਨ ਚੋਂ ਕੱਢ ਕੇ ਧੂਫ ਦੇ ਕੇ ਫਿਰ ਮਿਆਨ ਚ ਪਾਉਂਦੇ ਹਨ। ਇਹ ਪੁਰਾਣੀ ਮਰਿਆਦਾ ਹੈ, ਧੂਫ ਧੂ ਮਿਆਨੋ, ਮਿਆਨ ਚੋਂ ਤੇਗ ਕੱਢਣੀ ਨੰਗੀ, ਫਿਰ ਧੂਫ ਦੇਣੀ, ਫਿਰ ਮਿਆਨ ਵਿਚ ਪਾਉਂਦੇ। ਭਾਈ ਮਨੀ ਸਿੰਘ ਜੀ
ਫਤਿਹ ਵਾਹਿਗੁਰੂ ਮੁਖ ਬੁਲਾਏ,
ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਮੂੰਹ ਤੋਂ ਅਲਾਂਦੇ ਹਨ।
ਨੀਲੰਬਰ ਗਜ ਸਵਾ ਕਛਹਿਰੇ,
ਨੀਲਾ ਵਾਣਾ ਤੇ ਸਵਾ ਗਜ ਚਿੱਟੇ ਰੰਗ ਦਾ ਕਛਹਿਰਾ ਤੇ ਕਮਰ ਕਸਾ, ਇਹ ਬਾਬਾ ਭਾਈ ਮਨੀ ਸਿੰਘ ਦਾ ਹੁਣ ਬਾਣਾ ਹੋ ਗਿਆ ਹੈ।
ਦੇਗ ਸ਼ਹੀਦੀ ਤੀਜੇ ਪਹਿਰੇ,
ਤੀਜੇ ਪਹਿਰੇ ਸ਼ਹੀਦੀ ਦੇਗਾਂ ਤਿਆਰ ਹੁੰਦੀਆਂ, ਸਾਰਾ ਖਾਲਸਾ ਛਕਦਾ ਹੈ।
ਡੇਢ ਮੁਛਹਿਰਾ ਅੱਖਾਂ ਗਹਿਰੀ,
ਤੇ ਮੁਛਹਿਰੇ ਚੜੇ ਰਹਿੰਦੇ ਆ, ਅੱਖਾਂ ਗਹਿਰੀਆਂ ਰਹਿੰਦੀਆਂ, ਗਾੜੇ ਗੜਾਨ ਕੇ ਤੋੜਨ ਹਾਰ, ਸੋ ਬਾਤਨ ਹੀ ਚੱਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਉਹ ਐਵੇਂ ਢਿੱਲੇ ਮੁੱਠੇ ਨਹੀਂ ਰਹਿਣਾ ਮੇਰੇ ਵਰਗੇ ਬਣ ਕੇ, ਐਨ ਤਿਆਰ ਪਰ ਤਿਆਰ ਮੁਸ਼ਹਿਰੇ ਚੜੇ ਰਹਿੰਦੇ ਆ, ਗਾਤਰੇ ਸ਼ਸਤਰ ਸਜੇ ਰਹਿੰਦੇ ਆ, ਸਿੰਘਾਂ ਦੇ ਸੀਸ ਤੇ ਦੁਮਾਲੇ ਚੱਕਰ ਖੰਡੇ ਸੋਭਦੇ ਆ। ਬਾਦਸ਼ਾਹ ਔਰੰਗਜ਼ੇਬ ਕੋਲ ਰਿਪੋਰਟਾਂ ਪਹੁੰਚਦੀਆਂ, ਇੱਕ ਇਹੋ ਜਿਹਾ ਖਾਲਸਾ ਪੈਦਾ ਹੋ ਗਿਆ ਜਿਹੜਾ ਕਿਸੇ ਦੀ ਆਣ ਨਹੀਂ ਮੰਨਦਾ, ਕਿਸੇ ਤੋਂ ਨਹੀਂ ਡਰਦਾ।
ਗੁਰਬਖਸ਼ ਦੁਸ਼ਟ ਜਹਾਂ ਸੋਧੇ ਜਹਿਰੀ,
ਇਹ ਬੜਾ ਜੋਧਾ ਹੋਇਆ ਮਨੀ ਸਿੰਘ ਜਿਹਨੇ ਗੁਰਬਖਸ਼ ਵਰਗੇ ਦੁਸ਼ਟਾਂ ਨੂੰ, ਚਿਹਰੀਆਂ ਨੂੰ ਸਿੱਧੇ ਕੀਤਾ ਹੈ।
ਸੇਵਾ ਹਰੀ ਹੁਸੈਨੀ ਖਾਨ,
ਸੇਵਾ ਸਿੰਘ ਜੀ ਕਹਿੰਦੇ ਹੁਸੈਨੀ ਖਾਨ ਚੜ ਕੇ ਆ ਗਿਆ। ਉਹਨਾਂ ਦਿਨਾਂ ਦੀ ਗੱਲ ਹੈ, ਇਹਦੀ ਕਥਾ ਬਚਿੱਤਰ ਨਾਟਕ ਵਿਚ ਆਉਂਦੀ ਹੈ। ਹੁਸੈਨੀ ਖਾਨ ਬੜਾ ਜ਼ਾਲਮ ਸੀਗਾ, ਉਹਨੇ ਆ ਕੇ ਪੰਜਾਬ ਦੇ ਵਿਚ ਬੜੀ ਤੜਥੱਲੀ ਮਚਾਈ, ਬੜੇ ਲੋਕਾਂ ਨੂੰ ਲੁੱਟਿਆ, ਉਹਨੇ ਪਹਾੜ ਦੇ ਰਾਜਿਆਂ ਨੂੰ ਵੀ ਬੜਾ ਦੁੱਖ ਦਿੱਤਾ ਤੇ ਆਮ ਲੋਕਾਂ ਨੂੰ ਵੀ, ਜਿਹੜੇ ਵਿਚਾਰੇ ਪਿੰਡਾਂ ਚ ਰਹਿੰਦੇ ਉਹਨਾਂ ਨੂੰ ਵੀ ਲੁੱਟ ਲਿਆ। ਹਾਂਜੀ,
ਉੱਪਰ ਗਿਰੀ ਸਨ ਚੜਿਓ ਆਨ,
ਹੁਸੈਨੀ ਖਾਨ ਪਹਾੜੀ ਰਾਜਿਆਂ ਦਾ ਵਿਰੋਧੀ ਬਣ ਕੇ ਦਿੱਲੀ ਵੱਲੋਂ ਟੈਕਸ ਲੈਣ ਵਾਸਤੇ ਉਹਨਾਂ ਤੇ ਆ ਚੜਿਆ।
ਦੋਹਰਾ ਦੋਹੀ ਫਿਰੀ ਹੁਸੈਨ ਕੀ, ਇਸ ਥੀ ਬਚਿਓ ਨਾ ਕਾਏ,
ਸਾਰੇ ਪਾਸੇ ਰੌਲਾ ਪੈ ਗਿਆ, ਹੁਸੈਨੀ ਆ ਗਿਆ, ਹੁਸੈਨੀ ਆ ਗਿਆ। ਹੁਸੈਨੀ ਤਾਂ ਕੋਈ ਬਚਿਆ ਨਹੀਂ, ਹੁਸੈਨੀ ਨੇ ਸਾਰੇ ਪੰਜਾਬ ਖਾਸ ਕਰਕੇ ਪਹਾੜੀ ਇਲਾਕੇ ਵਿਚ ਬੜੀ ਤਬਾਹੀ ਮਚਾਈ ਹੈ।
ਜੋ ਅੜਿਓ ਸੋ ਝੜ ਗਇਓ, ਜੇਰ ਭਏ ਸਭ ਆਏ,
ਕਹਿੰਦੇ ਜਿਹੜਾ ਵੀ ਅੱਗੇ ਅੜਦਾ ਉਹ ਝੜ ਜਾਂਦਾ, ਉਹਦੇ ਸਾਹਮਣੇ ਕੋਈ ਖੜ ਨਹੀਂ ਸਕਦਾ।
ਕਟੋਚ ਕਹਿ ਲੂਰੀ ਮਿਲ ਸਬੀ ਘੇਰ ਗੁਲੇਰੀ ਲੀਨ,
ਇਹ ਫਿਰ ਇਹਨਾਂ ਪਹਾੜੀ ਰਾਜਿਆਂ ਨੇ ਗੁਲੇਰੀਆ, ਕਟੋਚੀਆ ਤੇ ਕਹਿਲੂਰੀਏ, ਇਹਨਾਂ ਸਾਰਿਆਂ ਬਾਈ ਧਾਰਦਿਆਂ ਰਾਜਿਆਂ ਨੇ,
ਲਿਖ ਪਤੀਆ ਤੋਂ ਨਿਰਪਨੇ ਭੇਜ ਗੁਰਾਂ ਕੋ ਦੀਨ,
ਗੁਰੂ ਸਾਹਿਬ ਨੂੰ ਯਾਦ ਕੀਤਾ ਵੀ ਮਹਾਰਾਜ ਸਾਡੀ ਮਦਦ ਕਰੋ, ਅਸੀਂ ਮਰ ਚੱਲੇ ਹਾਂ, ਇਹ ਹੁਸੈਨੀ ਤੁਰਕ ਸਾਨੂੰ ਆ ਕੇ ਲੁੱਟਣ ਪਿਆ। ਦੇਖੋ ਇਹ ਪਹਾੜੀ ਰਾਜੇ ਕਿੰਨੇ ਨਮਕ ਹਰਾਮ ਸਨ, ਜਦੋਂ ਤੇ ਤੁਰਕ ਇਹਨਾਂ ਨੂੰ ਮਾਰਦੇ ਸੀ ਉਦੋਂ ਤੇ ਮਹਾਰਾਜ ਕੋਲ ਆ ਕੇ ਹੱਥ, ਮਹਾਰਾਜ ਸਾਨੂੰ ਬਚਾਓ, ਤੇ ਜਦੋਂ ਜਦੋਂ ਇਹ ਗੁਰੂ ਸਾਹਿਬ ਨਾਲ ਜੰਗ ਕਰਨਾ ਹੁੰਦਾ ਸੀ ਉਹਨਾਂ ਤੁਰਕਾਂ ਨੂੰ ਲੈ ਆਉਂਦੇ ਸੀ ਵੀ ਗੁਰੂ ਸਾਹਿਬ ਨਾਲ ਜੰਗ ਕਰੋ। ਇਹੋ ਜਿਹੇ ਇਹ ਲੋਕ ਸਨ ਪਹਾੜੀਏ, ਪੱਥਰ ਜਿਨ੍ਹਾਂ ਦੇ ਚਿੱਤ ਚੇਤੀ ਪੱਥਰਾਂ ਨੂੰ ਪੂਜ ਕੇ ਪੱਥਰ ਬਣ ਚੁੱਕੇ ਸਨ। ਕਲਗੀਧਰ ਪਾਤਸ਼ਾਹ ਦੇ ਕਹਿੰਦੇ ਸੀ ਵੀ ਅਣਖ ਨਾਲ ਜੀਓ, ਤੁਹਾਨੂੰ ਆਓ ਖੰਡੇ ਦਾ ਅੰਮ੍ਰਿਤ ਛਕਾਈਏ, ਸਿੰਘ ਸਜਾਈਏ ਤੇ ਤੁਹਾਨੂੰ ਦਿੱਲੀ ਦਾ ਰਾਜ ਲੈ ਦਈਏ। ਪਰ ਇਹਨਾਂ ਦੀ ਮੋਟੀ ਬੁੱਧੀ ਦੇ ਵਿੱਚ ਉਹ ਗੱਲ ਆਉਂਦੀ ਨਹੀਂ ਸੀ। ਰਵਾਲ ਸਰ ਦੀ ਧਰਤੀ ਤੇ ਦਸਵੇਂ ਪਾਤਸ਼ਾਹ ਨੇ 22 ਧਾਰ ਦੇ ਰਾਜਿਆਂ ਦੀ ਮੀਟਿੰਗ ਸੱਦ ਕੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਸਾਰੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੋ ਨਾ, ਇਹ ਪਹਾੜ ਤਾਂ ਕੀ ਸਾਰਾ ਹਿੰਦੁਸਤਾਨ ਹੀ ਤੁਹਾਡਾ ਹੋ ਜਾਵੇਗਾ। ਪਰ ਇਹਨਾਂ ਨੇ ਗੱਲ ਮੰਨੀ ਨਹੀਂ ਸੀ। ਕਹਿੰਦੇ ਅਸੀਂ ਨੀਵੀਆਂ ਜਾਤਾਂ ਨਾਲ ਨਹੀਂ ਅੰਮ੍ਰਿਤ ਛਕ ਸਕਦੇ, ਅਸੀਂ ਤੁਹਾਡੀ ਕੇਸਾਂ ਦੀ ਤੇ ਹੋਰ ਰਹਿਤਾਂ ਨਹੀਂ ਰੱਖ ਸਕਦੇ, ਮਾਰੇ ਇਹਨਾਂ ਨੀਵਿਆਂ ਨੂੰ ਅਸੀਂ ਨਾਲ ਨਿਭਾ ਸਕਦੇ। ਤੇ ਗਲਗੀਧਰ ਨੇ ਕਿਹਾ ਸੀ ਇਹਨ ਗਰੀਬ ਸਿੱਖਣ ਕੋ ਦਹਿਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ, ਇਹਨਾਂ ਗਰੀਬਾਂ ਨੂੰ ਨਿਮਾਣਿਆਂ ਨੂੰ ਅਸੀਂ ਇਹੋ ਜਿਹਾ ਬਲ ਦਿਆਂਗੇ, ਇਹ ਬਾਦਸ਼ਾਹ ਬਣ ਜਾਣਗੇ ਤੇ ਤੁਸੀਂ ਇਹਨਾਂ ਦੇ ਸਾਹਮਣੇ ਘਸਿਆਰੇ ਬਣ ਜਾਓਗੇ। ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਰਾਜੇ ਕਹਿਲੂਰੀਏ ਕਟੋਚੀਏ ਇਹਨਾਂ ਸਾਰੇ ਰਾਜਿਆਂ ਗੁਲੇਰੀਆਂ ਨੇ ਚਿੱਠੀ ਲਿਖੀ, ਮਹਾਰਾਜ ਸਾਨੂੰ ਹੁਸੈਨੀ ਤੋਂ ਬਚਾਓ ਹੁਣ। ਹਾਂਜੀ,
ਚੌਪਈ ਪਹੁੰਚੀ ਖਬਰ ਗੁਰਾਂ ਢਿਗ ਐਸ,
ਜਦੋਂ ਗੁਰਾਂ ਕੋਲੇ ਖਬਰ ਪਹੁੰਚੀ,
ਨੀਚ ਕਰਮ ਉਨ ਕੀਨੋ ਜੈਸ,
ਜੋ ਉਹਨਾਂ ਨੇ ਹੁਸੈਨੀ ਨੇ ਨੀਚ ਕਰਮ ਕੀਤਾ ਹੈ। ਦੂਣ ਦੇ ਵਿੱਚ ਇਹ ਬਚਿੱਤਰ ਨਾਟਕ ਵਿੱਚ ਮਹਾਰਾਜ ਸਾਹਿਬ ਜੀ ਨੇ ਲਿਖਿਆ ਹੈ ਵੀ ਹੁਸੈਨ ਦੀਆਂ ਕਰਿਓ ਜੋਰ ਸੈਨੰਗ ਹੁਸੈਨੀ ਪਿਆਨੰਗ, ਪ੍ਰਥਮ ਲੂਟ ਕੈ ਕੂਟ ਕੈ ਲੂਟ ਲੀਨੋ ਅਵਾਨੰਗ। ਇਹਨੇ ਸਾਰਾ ਇਲਾਕਾ ਲੁੱਟ ਕੁੱਟ ਲਿਆ। ਇਹ ਗੁਰੂ ਸਾਹਿਬ ਨੇ ਆਪਣੀ ਕਲਮ ਨਾਲ ਲਿਖਿਆ। ਕਹਿੰਦੇ ਜਦੋਂ ਉਹਦੀਆਂ ਵਧੀਕੀਆਂ ਦਾ ਗੁਰੂ ਸਾਹਿਬ ਨੂੰ ਪਤਾ ਲੱਗਾ,
ਮਹਾਕੁਤ ਸਤ ਕਾਜ ਉਨ ਕੀਓ,
ਮਹਾਕੁਤਸਤ ਕਾਜ ਉਨ ਕੀਓ, ਕਹਿੰਦੇ ਬੜਾ ਭੈੜਾ ਕੰਮ ਕੀਤਾ, ਬੜਾ ਨੀਚ ਕੰਮ ਕੀਤਾ, ਗਰੀਬ ਜਨਤਾ ਮਾਰੀ ਹੈ ਉਸ ਪਾਪੀ ਹੁਸੈਨੀ ਨੇ।
ਅੰਨ ਦੇਸ਼ ਮੈਂ ਰਹਿਣ ਨਾ ਦੀਏ,
ਅੰਨ ਦਾ ਦਾਣਾ ਕਿਤੇ ਰਹਿਣ ਨਹੀਂ ਦਿੱਤਾ, ਸਾਰੇ ਪਾਸੇ ਅੰਨ ਕਿਸੇ ਦੇ ਘਰ ਕਿਲੋ ਆਟਾ ਨਹੀਂ ਰਹਿਣ ਦਿੱਤਾ। ਗਰੀਬਾਂ ਦੇ ਘਰੋਂ ਵਿਚਾਰੇ ਬੱਚੇ ਭੁੱਖੇ ਰੁਲਦੇ ਤੇ ਸਾਰੀ ਕਣਕ ਦਾ ਮੱਕੀ ਜੋ ਕਿਸੇ ਦੇ ਘਰੋਂ ਲੱਭਿਆ ਚੁੱਕ ਕੇ ਲੈ ਗਿਆ। ਹਾਂਜੀ,
ਕਹਿਲੂਰੀਆ ਦਿਕ ਰਾਜੇ ਗੈਲ,
ਕਹਿੰਦੇ ਕਹਿਲੂਰੀਏ ਦੇ ਰਾਜੇ ਨਾਲ
ਹਾਹਾਕਾਰ ਗਈ ਸਭ ਫੈਲ,
ਸਾਰਾ ਇਲਾਕਾ ਹੀ ਲੁੱਟ ਲਿਆ ਉਹਦਾ ਵੀ, ਹਾਹਾਕਾਰ ਮੱਚ ਗਈ ਸਾਰੇ ਰਾਜਿਆਂ ਦੇ ਇਲਾਕੇ ਵਿਚ। ਪਹਾੜ ਵਿਚ ਵੈਸੇ ਵੀ ਸਾਧ ਸੰਗਤ ਦੀ ਫਸਲਾਂ ਘੱਟ ਹੀ ਹੁੰਦੀਆਂ, ਪਹਾੜੀ ਇਲਾਕਾ ਥੋੜੇ ਥੋੜੇ ਛੋਟੇ ਛੋਟੇ ਖੇਤ ਬਣਾਉਂਦੇ ਆ, ਜਿਵੇਂ 10-10 ਫੁੱਟ ਦੀਆਂ ਕਿਆਰੀਆਂ ਛੋਟੀ ਛੋਟੀਆਂ ਏਦਾਂ ਪੌੜੀਆਂ ਜਿਹੀਆਂ ਬਣੀਆਂ ਹੁੰਦੀਆਂ ਪਹਾੜਾਂ ਵਿਚ। ਤੁਸੀਂ ਕਦੀ ਜਾਓ ਉਧਰ ਆਨੰਦਪੁਰ ਸਾਹਿਬ ਤਾਂ ਦੇਖੋ ਉੱਥੇ ਵਿਚਾਰੇ ਮੱਕੀ ਮੁੱਕੀ ਮਾੜੀ ਮੋਟੀ ਬੀਜਦੇ ਆ ਤੇ ਉਹ ਥੋੜਾ ਬਹੁਤਾ ਅੰਨ ਤੇ ਫਲ ਫਰੂਟ ਹੁੰਦਾ, ਏਦਾਂ ਕੋਈ ਬਾਹਰੋਂ ਮੰਗਾਉਂਦੇ ਆ, ਆਪਣਾ ਗੁਜ਼ਾਰਾ ਕਰਦੇ। ਹੁਸੈਨੀ ਨੇ ਕਹਿੰਦੇ ਸਭ ਦੇ ਘਰਾਂ ਚੋਂ ਮੱਕੀ ਆਟਾ ਕਣਕ ਜੋ ਸੀ ਲੁੱਟ ਲਿਆ। ਉਹ ਪਹਾੜੀਏ ਭੁੱਖੇ ਮਰਨ ਲੱਗੇ, ਹਾਹਾਕਾਰ ਮੱਚ ਗਈ ਪਹਾੜ ਦੇ ਵਿਚ।
ਪੜ ਪਾਤੀ ਸੰਗ ਸੈਨ ਪਠਾਈ,
ਕਹਿੰਦੇ ਉਹਨਾਂ ਪਹਾੜੀ ਰਾਜਿਆਂ ਦੀ ਚਿੱਠੀ ਪੜ ਕੇ ਗੁਰੂ ਸਾਹਿਬ ਨੇ ਆਪਣੀ ਫੌਜ ਭੇਜ ਦਿੱਤੀ ਸਿੰਘਾਂ ਦੀ।
ਸ੍ਰੀ ਜਗਦੀਸ਼ ਜਗਤ ਕੇ ਰਾਈ,
ਸਾਰੇ ਜਗਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਭਾਈ ਮਨੀ ਸਿੰਘ ਵਰਗਿਆਂ ਨੂੰ ਭੇਜਿਆ। ਫਿਰ
ਨਹਿ ਮਾਨੀ ਝਗੜਾ ਵੱਧ ਗਯੋ,
ਉਹਨੂੰ ਹੁਸੈਨੀ ਨੂੰ ਪਹਿਲਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਤੂੰ ਲੁੱਟ ਮਾਰ ਨਾ ਕਰ, ਗਰੀਬ ਮਾਰ ਨਾ ਕਰ, ਲੋਕ ਵਿਚਾਰੇ ਭੁੱਖੇ ਮਰਦੇ, ਰੋਟੀ ਕਿਸੇ ਦੇ ਘਰ ਆਟਾ ਹੈ ਨੀ, ਤੂੰ ਚੱਕੀ ਜਾਂਦਾ ਇਹ ਤੈਨੂੰ ਕੀ ਦੇਣਗੇ। ਉਹ ਕਹਿੰਦਾ ਨੀ ਮੈਂ ਟੈਕਸ ਲੈਣਾ। ਸਿੰਘਾਂ ਨੇ ਸਮਝਾਇਆ ਵੀ ਟੈਕਸ ਗਰੀਬਾਂ ਤੋਂ ਕੀ ਲੈਣਾ, ਇਹਨਾਂ ਕੋਲ ਹੈ ਹੀ ਕੁਛ ਨੀ, ਦੇਣਗੇ ਤੈਨੂੰ ਕੀ। ਲੜਾਈ ਵੱਧ ਗਈ। ਹਾਂਜੀ,
ਦੋਹੂੰ ਤਰਫੀ ਯੁੱਧ ਹੋਵਤ ਭਇਓ,
ਜੰਗ ਹੋਇਆ, ਯੁੱਧ ਹੋਇਆ ਫਿਰ। ਹਾਂਜੀ,
ਸੰਗਤ ਸਿੰਘ ਥੀ ਆਦਿਕ ਔਰ,
ਉੱਥੇ ਸਿੰਘ ਸੰਗਤੀਆ ਤਹਾਂ ਸਿਧਾਇਓ, ਬਚਿੱਤਰ ਨਾਟਕ ਵਿਚ ਮਹਾਰਾਜ ਨੇ ਲਿਖਿਆ ਭਾਈ ਸੰਗਤ ਸਿੰਘ ਉੱਥੇ ਸ਼ਹੀਦ ਹੋਇਆ ਗੁਰੂ ਕਾ ਸਿੱਖ।
ਸਾਮੈ ਜੂਜੈ ਸੀ ਤੇ ਠੌਰ,
ਉਹ ਸਾਹਮਣੇ ਮੱਥੇ ਸ਼ਹੀਦ ਹੋ ਗਿਆ।
ਮਰਿਓ ਹੁਸੈਨੀ ਬੀਚ ਮੈਦਾਨੇ,
ਪਰ ਜਿੱਥੇ ਗੁਰੂ ਕਾ ਸਿੱਖ ਸ਼ਹੀਦ ਹੋਇਆ ਉੱਥੇ ਹੁਸੈਨੀ ਵੀ ਮਾਰਿਆ ਗਿਆ ਲੜਾਈ ਵਿਚ ਸਿੱਖਾਂ ਦੇ ਹੱਥੋਂ।
ਹਰੀ ਸਿੰਘ ਜੂਜੈ ਤੇ ਠਾਨਾ,
ਇੱਕ ਹਰੀ ਸਿੰਘ ਉੱਥੇ ਜੂਝ ਗਿਆ,
ਮਰੈ ਅਨੇਕਾਂ ਭਗੀ ਸਿਪਾਹੀ,
ਕਹਿੰਦੇ ਬਹੁਤ ਸਾਰੇ ਤੁਰਕ ਮਾਰੇ ਗਏ ਤੇ ਬਹੁਤ ਸਾਰੀ ਫੌਜ ਹੁਸੈਨੀ ਦੀ ਹਾਰ ਕੇ ਭੱਜ ਗਈ।
ਜੀਤ ਗੋਪਾਲ ਕੀ ਭਈ ਆਹੀ,
ਰਾਜਾ ਗੋਪਾਲ ਚੰਦ ਜਿੱਤ ਗਿਆ।
ਸ੍ਰੀ ਮੁਖ ਤੇ ਗੁਰ ਐਸ ਅਲਾਈ,
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਥਾ ਆਪਣੀ ਕਲਮ ਨਾਲ ਬਚਿੱਤਰ ਨਾਟਕ ਵਿਚ ਇਸ ਤਰ੍ਹਾਂ ਲਿਖੀ ਹੈ,
ਰਾਖ ਲਿਓ ਹਮ ਕੋ ਜਗ ਰਾਈ,
ਇਹ ਪੰਕਤੀ ਹੈ, ਰਾਖ ਲਿਓ ਹਮ ਕੋ ਜਗ ਰਾਈ, ਲੋਹ ਕਟਾ ਅਨਤੈ ਬਰਸਾਈ। ਕਹਿੰਦੇ ਦੂਜੇ ਪਾਸੇ ਟਲ ਗਈ ਗੱਲ, ਅਨੰਦਪੁਰ ਸਾਹਿਬ ਵੱਲ ਹੁਸੈਨੀ ਆ ਹੀ ਨਹੀਂ ਸਕਿਆ, ਪਰੇ ਪਰੇ ਹੀ ਮਾਰਿਆ ਗਿਆ। ਹਾਂਜੀ,
1752 ਕੇ ਮਾਹੇ
1752 ਵਿਚ
ਫਾਗ ਮਾਸ ਕੇ 23 ਆਹੇ
ਫੱਗਣ ਦੀ 23 ਨੂੰ ਇਹ ਲੜਾਈ ਹੋਈ ਸੀ।
ਸੇਵਾ ਹਰੀ ਜਿਸ ਵੱਲ ਹੋਵੇ ਆਪ,
ਕਹਿੰਦੇ ਜਿਹਦੇ ਵੱਲ ਗੁਰੂ ਹੋਵੇ ਨਾ ਉਹਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦੇ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਹਾਂਜੀ,
ਮਾਰ ਨਾ ਸਕੇ ਤੀਨੋ ਤਾਪ,
ਉਹਨੂੰ ਨੀ ਕੋਈ ਮਾਰ ਸਕਦਾ, ਤਿੰਨੇ ਤਾਪ ਨੀ ਉਹਦੇ ਨੇੜੇ ਆਉਂਦੇ ਜਿਹਦਾ ਪਰਮੇਸ਼ਰ ਵਾਹਿਗੁਰੂ ਰਾਖਾ ਹੁੰਦਾ ਹੈ।
ਦੋਹਰਾ ਮਨੀ ਸਿੰਘ ਗੁਰ ਦਸਮ ਢਿੱਗ ਥੇ ਪੁਰੀ ਬੀਚ ਆਨੰਦ,
ਭਾਈ ਮਨੀ ਸਿੰਘ ਗੁਰੂ ਮਹਾਰਾਜ ਦੇ ਕੋਲ ਆਨੰਦਪੁਰ ਸਾਹਿਬ ਰਹਿੰਦੇ ਸਨ।
ਮਦ ਖਾਲਸੇ ਇਉਂ ਸੋਹੈ ਜਿਉਂ ਤਾਰਨ ਮਹਿ ਚੰਦ,
ਕਹਿੰਦੇ ਖਾਲਸੇ ਚ ਇਸ ਤਰ੍ਹਾਂ ਸੋਭਦੇ ਸੀ ਜਿਵੇਂ ਤਾਰਿਆਂ ਚ ਚੰਦਰਮਾ ਸੋਭਦਾ ਹੈ, ਚੰਨ ਸੋਭਦਾ ਹੈ।
ਕਥਾ ਰੋਜ ਗੁਰੂ ਗ੍ਰੰਥ ਕੀ ਸੰਗਤ ਤਾਈ ਸੁਣਾਏ,
ਰੋਜ ਭਾਈ ਮਨੀ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੰਗਤ ਨੂੰ ਸੁਣਾਉਂਦੇ ਸੀ। ਵਿਦਵਾਨ ਸਨ, ਗੁਰਬਾਣੀ ਦੇ ਅਰਥਾਂ ਦੇ ਗਿਆਤਾ ਸਨ, ਗੁਰਬਾਣੀ ਦੀ ਕਥਾ ਉਹ ਸੰਗਤ ਨੂੰ ਸਰਵਣ ਕਰਾਇਆ ਕਰਦੇ ਸਨ।
ਆਨੰਦਪੁਰੇ ਇਮ ਸਮਾਂ ਕੁਛ ਬੀਤ ਗਯੋ ਥੀ ਆਏ,
ਸ੍ਰੀ ਆਨੰਦਪੁਰ ਸਾਹਿਬ ਵਿਚ ਰਹਿੰਦਿਆਂ ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ।
ਸਵਈਆ ਕਿਤਕ ਕਾਲ ਬੀਤਤ ਭਏ ਪੁੰਨ,
ਕੁਝ ਸਾਲ ਇਸ ਤਰ੍ਹਾਂ ਬੀਤੇ।
ਰਾਮਦਾਸ ਤੇ ਸੰਗਤ ਆਈ,
ਅੰਮ੍ਰਿਤਸਰ ਦੀਆਂ ਸੰਗਤਾਂ ਦਸਵੇਂ ਪਾਤਸ਼ਾਹ ਦੇ ਦਰਸ਼ਨਾਂ ਲਈ ਆਈਆਂ।
ਦਰਸ਼ਨ ਕਰ ਦੁੱਖ ਦੂਰ ਭਏ ਸਭ,
ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਦੀ ਨਗਰੀ ਤੋਂ ਸਿੱਖ ਆਏ ਤੇ ਗੁਰੂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ।
ਪਦ ਪੰਕਜ ਗੁਰ ਸੀਸ ਨਿਵਾਈ,
ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ।
ਦੁਆ ਕਰ ਜੋੜ ਪੱਲੂ ਗਲ ਡਾਰ ਕੇ,
ਦੋਵੇਂ ਹੱਥ ਜੋੜ ਕੇ ਗਲ ਪੱਲਾ ਪਾ ਕੇ ਅੰਮ੍ਰਿਤਸਰ ਦੀਆਂ ਸੰਗਤਾਂ ਨੇ ਬੇਨਤੀ ਕੀਤੀ।
ਹੇ ਜਗਦੀਸ਼ ਸੁਣੋ ਬਿਨਤਾਈ,
ਇਹ ਦਸਵੇਂ ਪਾਤਸ਼ਾਹ ਇੱਕ ਬੇਨਤੀ ਆਈ, ਸੰਗਤ ਸਾਰੀ ਇਕੱਠੀ ਹੋ ਕੇ ਆਏ ਆ ਤੁਹਾਡੇ ਚਰਨਾਂ, ਅੰਮ੍ਰਿਤਸਰ ਦੇ ਰਹਿਣ ਵਾਲੇ ਆ ਸਾਰੇ ਅਸੀਂ।
ਸੇਵਾ ਹਰੀ ਪ੍ਰਭ ਚਾਚਾ ਜੀ ਆਪ ਕੇ,
ਹੇ ਗੁਰੂ ਜੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਚਾਚਾ ਜੀ
ਗਏ ਹਰ ਜੀ ਪਰਲੋਕ ਸਧਾਏ,
ਬਾਬਾ ਹਰ ਜੀ ਪਰਲੋਕ ਚਲੇ ਗਏ ਨੇ। ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਸੀ ਬਾਬਾ ਪ੍ਰਿਥੀ ਚੰਦ ਜੀ, ਬਾਬਾ ਪ੍ਰਿਥੀ ਚੰਦ ਦਾ ਪੁੱਤਰ ਸੀ ਮਿਹਰਬਾਨ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਭਰਾ ਲੱਗਦਾ ਸੀ, ਯਾਨੀ ਤਾਏ ਦਾ ਪੁੱਤ। ਬਾਬੇ ਮਿਹਰਬਾਨ ਦਾ ਪੁੱਤਰ ਸੀ ਹਰ ਜੀ, ਜਿਹੜਾ ਗੁਰੂ ਤੇਗ ਬਹਾਦਰ ਦਾ ਭਰਾ ਲੱਗਦਾ ਸੀ, ਯਾਨੀ ਇੱਕ ਪੜਦਾਦੇ ਦੀ ਔਲਾਦ ਗੁਰੂ ਰਾਮਦਾਸ ਦੀ। ਗੁਰੂ ਰਾਮਦਾਸ ਦੇ ਇੱਕ ਪੋਤਰੇ ਗੁਰੂ ਤੇਗ ਬਹਾਦਰ ਸਨ, ਤੇ ਕਹਿ ਲਓ ਵੀ ਦੂਜੀ ਪ੍ਰਣਾਲੀ ਵਿੱਚ ਬਾਬਾ ਹਰਜੀ ਪੜਪੋਤਰੇ ਸਨ। ਬਾਬਾ ਹਰਜੀ ਮਿਹਰਬਾਨ ਤੋਂ ਪ੍ਰਿਥੀ ਚੰਦ ਤੋਂ ਅੰਮ੍ਰਿਤਸਰ ਤੇ ਕਬਜ਼ਾ ਸੀ ਉਹਨਾਂ ਦਾ। ਗੁਰੂ ਤੇਗ ਬਹਾਦਰ ਸਾਹਿਬ ਮੱਥਾ ਟੇਕਣ ਗਏ ਤੇ ਹਰਜੀ ਨੇ ਦਰਵਾਜ਼ੇ ਨੂੰ ਤਾਲਾ ਲਵਾ ਤਾ ਸੀ ਹਰਿਮੰਦਰ ਸਾਹਿਬ, ਵੀ ਇਹਨੇ ਇਹ ਕਬਜ਼ਾ ਨਾ ਕਰ ਲੈਣ ਇੱਥੇ। ਉਹ ਸੋਢੀ ਸਨ ਉਹ ਬਾਬਾ ਹਰਜੀ ਗੁਰੂ ਗੋਬਿੰਦ ਸਿੰਘ ਦੇ ਕੀ ਲੱਗਦੇ ਸਨ, ਚਾਚਾ ਜੀ। ਇਸ ਕਰਕੇ ਸੰਗਤ ਕਹਿ ਰਹੀ ਹੈ ਵੀ ਸਤਿਗੁਰੂ ਜੀ ਤੁਹਾਡੇ ਚਾਚਾ ਜੀ ਸੱਚਖੰਡ ਚਲੇ ਗਏ, ਸਰੀਰ ਛੱਡ ਗਏ ਹਨ।
ਦੋਹਰਾ ਹਰਜੀ ਪਾਛੇ ਗੱਦੀ ਤੇ ਬਹਿਓ ਨਿਰੰਜਨ ਰਾਏ,
ਤੇ ਹਰਜੀ ਦੀ ਥਾਂ ਤੇ ਉਹਨਾਂ ਦਾ ਪੁੱਤਰ ਨਿਰੰਜਨ ਰਾਏ ਗੱਦੀ ਦਿੱਤੀ ਉਹਨੂੰ, ਸਾਰਿਆਂ ਨੇ ਹਰਿਮੰਦਰ ਸਾਹਿਬ ਦੀ ਸੇਵਾ ਦੀ ਦਸਤਾਰ ਬੰਨੀ ਹੈ। ਹਾਂਜੀ,
ਬਲ ਘਟਿਓ ਹੈ ਇਸ ਕਾ ਸੰਗਤ ਸਾਥ ਨਾ ਕਾਏ,
ਪਰ ਉਹਦਾ ਹੁਣ ਸੰਗਤਾਂ ਚ ਸਤਿਕਾਰ ਕੋਈ ਨੀ। ਉਹਦਾ ਕਾਰਨ ਇਹ ਵੀ ਤਿੰਨ ਭਰਾ ਨੇ ਉਹ ਆਪਸ ਚ ਲੜਦੇ ਰਹਿੰਦੇ ਸੀ, ਉਹਨਾਂ ਚ ਵੀ ਫਿਰ ਰੌਲਾ ਪੈ ਗਿਆ। ਨਿਰੰਜਨ ਕਿਰਾਏ ਕਹੇ ਮੈਂ ਹਰਿਮੰਦਰ ਸਾਹਿਬ ਦਾ ਮਾਲਕ ਆ, ਤੇ ਉਹਦਾ ਭਰਾ ਕਮਲ ਨਾਇਣ ਉਹ ਕਵੇ ਮੈਂ ਆ, ਤੇ ਏਦਾਂ ਉਹ ਤਿੰਨ ਭਰਾ ਜਿਹੜੇ ਸੀ ਨਾ ਉਹਨਾਂ ਦਾ ਆਪਸ ਝਗੜਾ ਸੀਗਾ। ਹਾਂਜੀ,
ਅਕਾਲ ਬੁੰਗੇ ਹਰਿਮੰਦਰ ਲਈ ਭੇਜੇ ਸੇਵਾਦਾਰ,
ਮਹਾਰਾਜ ਤੁਸੀਂ ਹਰਿਮੰਦਰ ਸਾਹਿਬ ਦੀ ਸੇਵਾ ਲਈ ਤੇ ਸ੍ਰੀ ਅਕਾਲ ਬੁੰਗੇ ਦੀ ਕਾਲ ਤਖ਼ਤ ਦੀ ਸੇਵਾ ਲਈ ਕੋਈ ਚੰਗਾ ਸਿਆਣਾ ਸੇਵਾਦਾਰ ਭੇਜੋ।
ਪ੍ਰਿਥੀ ਚੰਦੀਏ ਛੋੜ ਗਏ ਗੁਰ ਰਾਮਦਾਸ ਦਰਬਾਰ,
ਪ੍ਰਿਥੀ ਚੰਦੀਏ ਗੁਰੂ ਰਾਮਦਾਸ ਦਾ ਦਰਬਾਰ ਛੱਡ ਗਏ ਨੇ। ਉਹ ਸਾਰਾ ਪਰਿਵਾਰ ਮਾਲਵੇ ਚ ਇੱਕ ਸੁਨਾਮ ਦੇ ਲਾਗੇ ਪਿੰਡ ਹੈ ਘਰਾਚੋਂ, ਸੁਨਾਮ ਪਟਿਆਲੇ ਤੋਂ ਸੁਨਾਮ ਜਾਓ ਰਸਤੇ ਚ ਆਉਂਦਾ ਘਰਾਚੋਂ, ਘਰਾਚੋਂ ਆ ਗਏ ਸੀ। ਬਾਬਾ ਦੱਖਣੀ ਰਾਏ ਉਹਨਾਂ ਦਾ ਨਾਮ ਸੀ, ਬਾਬਾ ਨਿਰੰਜਨ ਰਾਏ ਦੇ ਪੁੱਤਰ, ਉੱਥੇ ਉਹਨਾਂ ਨੇ ਟਕਸਾਲ ਵਿਦਿਆ ਦੀ ਚਲਾਈ ਸੀ। ਬੜੇ ਮਹਾਂਪੁਰਸ਼ ਵਿਦਵਾਨ ਹੋਏ ਨੇ ਉਹ, ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਚ ਉਹਨਾਂ ਦਾ ਸਾਰਾ ਵੇਰਵਾ ਦਿੱਤਾ ਹੋਇਆ, ਤੁਸੀਂ ਪੜ੍ਹ ਸਕਦੇ ਹੋ। ਪਰ ਉਹ ਹਰਿਮੰਦਰ ਸਾਹਿਬ ਦੀ ਸੇਵਾ ਛੱਡ ਆਏ ਸਨ, ਉਥੋਂ ਆ ਗਏ ਸਨ। ਹਾਂਜੀ,
ਚੌਪਈ 1755 ਆਹੇ ਦਿਵਸ ਵਿਸਾਖੀ ਸੰਗਤ ਮਾਹੇ,
ਸੋ ਸਾਧ ਸੰਗਤ ਜੀ ਵਿਸਾਖੀ ਤੇ ਸੰਗਤ ਆਈ ਸੀ, ਉਹਨਾਂ ਸਾਰੀਆਂ ਸੰਗਤਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਵੀ ਅੰਮ੍ਰਿਤਸਰ ਵੀ ਹੁਣ ਕੋਈ ਪ੍ਰਬੰਧ ਨਹੀਂ ਹੈ, ਨਾ ਕੋਈ ਹਰਿਮੰਦਰ ਸਾਹਿਬ ਦੀ ਸੇਵਾ ਕੱਚਾ ਜਿਹ ਨਾਲ ਹੁੰਦੀ ਹੈ, ਨਾ ਕੋਈ ਲੰਗਰ ਦਾ ਪ੍ਰਬੰਧ ਹੈ, ਨਾ ਉੱਥੇ ਸਿੱਖੀ ਦਾ ਕੋਈ ਪ੍ਰਚਾਰ ਹੋ ਰਿਹਾ, ਤੇ ਹਰਿਮੰਦਰ ਸਾਹਿਬ ਮਹਾਰਾਜ ਤੁਹਾਡਾ ਵੱਡਾ ਕੇਂਦਰ ਹੈ, ਉੱਥੇ ਕੋਈ ਚੰਗਾ ਗੁਰਸਿੱਖ ਭੇਜੋ ਜਿਹੜਾ ਕਿ ਹਰਿਮੰਦਰ ਸਾਹਿਬ ਦੀ ਸੇਵਾ ਕਰੇ।
ਚਾਹੁੰਦੇ ਸਤਿਗੁਰ ਦ੍ਰਿਸ਼ਟ ਚਲਾਈ,
ਮਹਾਰਾਜ ਦੇ ਦੀਵਾਨ ਸਜਿਆ ਸੀ ਵਿਸਾਖੀ ਦੇ ਉੱਤੇ, ਅੰਮ੍ਰਿਤਸਰ ਦੀ ਸੰਗਤ ਪਹੁੰਚੀ ਸੀ, ਮਹਾਰਾਜ ਨੇ ਸਾਰਿਆਂ ਵੱਲ ਦੇਖਿਆ,
ਮਨੀ ਸਿੰਘ ਤੇ ਪਹੁੰਚੀ ਜਾਈ,
ਤੇ ਸਾਰਿਆਂ ਤੋਂ ਨਿਗਾਹ ਜਿਹੜੀ ਦਸਵੇਂ ਪਾਤਸ਼ਾਹ ਦੀ ਭਾਈ ਮਨੀ ਸਿੰਘ ਤੇ ਜਾ ਟਿਕੀ। ਭਾਈ ਮਨੀ ਸਿੰਘ ਨੂੰ ਮਹਾਰਾਜ ਕਹਿੰਦੇ ਆ,
ਦੋ ਕਰ ਜੋਰ ਖਰਾ ਹੋ ਬੋਲਾ,
ਭਾਈ ਮਨੀ ਸਿੰਘ ਹੱਥ ਜੋੜ ਕੇ ਖੜਾ ਹੋ ਗਿਆ,
ਹੇ ਸਤਿਗੁਰ ਮੈਂ ਤੇਰਾ ਗੋਲਾ,
ਮਹਾਰਾਜ ਮੈਂ ਤਾਂ ਤੁਹਾਡਾ ਸੇਵਕ ਹਾਂ, ਗੁਲਾਮ, ਜੋ ਹੁਕਮ ਹੈ ਮੈਨੂੰ ਦੱਸੋ।
ਕਹਿਓ ਸੁਦਾਸਰ ਨਗਰੀ ਜਾਵੋ,
ਮਹਾਰਾਜ ਕਹਿੰਦੇ ਤੁਸੀਂ ਅੰਮ੍ਰਿਤਸਰ ਚਲੇ ਜਾਓ,
ਹਰਿਮੰਦਰ ਕੀ ਸੇਵਕ ਮਾਵੋ,
ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕਰੋ,
ਪੰਜ ਸਿੱਖ ਗੈਲ ਕੀਏ ਤਿਆਰ,
ਪੰਜ ਸਿੱਖ ਨਾਲ ਤਿਆਰ ਕੀਤੇ,
ਭਗਤ ਸਿੰਘ ਔ ਸਿੰਘ ਗੁਲਜ਼ਾਰ,
ਭਾਈ ਭੂਪਤ ਸਿੰਘ ਤੇ ਭਾਈ ਗੁਲਜ਼ਾਰ ਸਿੰਘ, ਹਾਂਜੀ,
ਚੰਦਰਾ ਕੋਇਰ ਸਿੰਘ ਸਿੰਘ ਦਾਨ,
ਤੇ ਕੋਇਰ ਸਿੰਘ ਚੰਦਰਾ ਜਿਹਨੂੰ ਕਹਿੰਦੇ ਨੇ, ਤੇ ਦਾਨ ਸਿੰਘ,
ਪੰਚਮ ਕੀਰਤ ਸਿੰਘ ਸੁਜਾਨ,
ਪੰਜਵਾਂ ਭਾਈ ਕੀਰਤ ਸਿੰਘ, ਇਹ ਪੰਜ ਸਿੰਘ ਮਨੀ ਸਿੰਘ ਦੇ ਨਾਲ ਦਸਵੇਂ ਪਾਤਸ਼ਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਰਿਮੰਦਰ ਸਾਹਿਬ ਦੀ ਸੇਵਾ ਲਈ ਆਨੰਦਪੁਰ ਸਾਹਿਬ ਤੋਂ ਤੋਰੇ ਹਨ।
ਸੇਵਾ ਹਰੀ ਗੁਰੂ ਕੋ ਕਿਰਪਾਲ,
ਕਹਿੰਦੇ ਗੁਰੂ ਕਿਰਪਾਲੂ ਮਹਾਰਾਜ ਦਸਵੇਂ ਪਾਤਸ਼ਾਹ ਜੀ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਦੇ ਲਈ ਬਖਸ਼ਿਸ਼ਾਂ ਭਾਈ ਮਨੀ ਸਿੰਘ ਨੂੰ ਦਿੱਤੀਆਂ।
ਮਨ ਬੇਨਤੀ ਸੰਗਤ ਨਾਲ,
ਭਾਈ ਮਨੀ ਸਿੰਘ ਸਤਿਗੁਰਾਂ ਦਾ ਹੁਕਮ ਮੰਨ ਕੇ, ਸੰਗਤ ਦੀ ਬੇਨਤੀ ਮੰਨ ਕੇ,
ਦੋਹਰਾ ਪਾਂਚ ਪਹੁਲੀਏ ਸਿੱਖ ਇਹ ਗੁਰ ਕਾ ਖਾਸ ਦੀਵਾਨ,
ਤੇ ਪੰਜ ਅੰਮ੍ਰਿਤ ਧਾਰੀ ਸਿੰਘ ਪਹੁਲੀਏ ਖੰਡੇ ਦੀ ਪਹੁਲ ਵਾਲੇ ਸਨ, ਕੋਇਰ ਸਿੰਘ, ਗੁਲਜ਼ਾਰ ਸਿੰਘ, ਦਾਨ ਸਿੰਘ, ਇਹ ਸਾਰੇ ਗੁਰੂ ਕੇ ਦੀਵਾਨ ਭਾਈ ਮਨੀ ਸਿੰਘ ਦੇ ਨਾਲ ਚਲੇ ਗਏ।
ਲੈ ਆਗਿਆ ਤਬ ਖਸ਼ਟ ਇਹ ਖਲ ਅਰਦਾਸ ਸੁਧਾਨ,
ਇਹਨਾਂ ਨੇ ਮਹਾਰਾਜ ਤੋਂ ਆਗਿਆ ਲਈ ਤੇ ਦਸਵੇਂ ਪਾਤਸ਼ਾਹ ਦੇ ਚਰਨਾਂ ਦੇ ਖੜ ਕੇ ਅਰਦਾਸਾ ਸੋਧਿਆ।
ਬੀੜ ਏਕ ਸ੍ਰੀ ਗੁਰੂ ਗ੍ਰੰਥ ਕੀ ਫਰਦੈਰ ਨਿਸ਼ਾਨ,
ਸਾਧ ਸੰਗਤ ਜੀ ਪਹਿਲਾਂ ਕੋਈ ਸ਼ੰਕਾ ਨਾ ਕਰਿਆ ਜੇ ਵੀ ਬੀੜ ਤਾਂ ਦਮਦਮੇ ਸਾਹਿਬ ਬਣੀ ਹੈ, ਦਮਦਮੇ ਸਾਹਿਬ ਜਿਹੜੀ ਬੀੜ ਬਣੀ ਹੈ ਉਹ ਦਮਦਮੀ ਬੀੜ ਹੈ, ਪਹਿਲਾਂ ਭਾਈ ਬੰਨੋ ਵਾਲੀ ਬੀੜ ਦੇ ਉਤਾਰੇ ਹੁੰਦੇ ਸੀ, ਅੱਜ ਵੀ ਪਟਨਾ ਸਾਹਿਬ ਤਖ਼ਤ ਦੇ ਅੰਦਰ ਬੀੜ ਹੈ, ਦਸਵੇਂ ਪਾਤਸ਼ਾਹ ਦੇ ਵਿੱਚ ਦਸਖਤ ਹਨ ਉਹਦੇ, ਉਹ ਭਾਈ ਬੰਨੋ ਵਾਲੀ ਬੀੜ ਦਾ ਉਤਾਰਾ ਹੈ, ਖਾਲੀ ਬੀੜ ਦਾ। ਇਸੇ ਤਰ੍ਹਾਂ ਅਈਆ ਗੰਜ ਲਖਨਊ ਇੱਕ ਪੁਰਾਤਨ ਬੀੜ ਹੈ, ਦਸਵੇਂ ਪਾਤਸ਼ਾਹ ਦੇ ਦਸਖਤ ਹਨ, ਬੀੜ ਉਤਾਰਾ ਭਾਈ ਬੰਨੋ ਸਾਹਿਬ ਵਾਲੀ ਦਾ ਹੈ। ਇੱਕ ਰਾਣੀ ਮੈਣੀ ਦੇ ਗੁਰਦੁਆਰੇ ਬੀੜ ਹੈ, ਉਹ ਵੀ ਜਿੱਥੇ ਮਹਾਰਾਜ ਦਸਵੇਂ ਪਾਤਸ਼ਾਹ ਪੂੜੀਆਂ ਛੋਲੇ ਮਾਤਾ ਮੈਣੀ ਕੋਲੋਂ ਰਾਣੀ ਤਾਰਾ ਫਤਿਹ ਸ਼ਾਹ ਦੀ ਕੋਲੋਂ ਛਕਦੇ ਸੀਗੇ, ਉਹ ਵੀ ਸਾਧ ਸੰਗਤ ਜੀ ਉੱਥੇ ਮਹਾਰਾਜ ਸਾਹਿਬ ਜੀ ਦਾ ਸਰੂਪ ਪੁਰਾਤਨ ਮੌਜੂਦ ਹੈ। ਸੋ ਉਹ ਪੁਰਾਤਨ ਹੱਥ ਲਿਖਤ ਬੀੜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਭਾਈ ਮਨੀ ਸਿੰਘ ਨੂੰ ਬਖਸ਼ੀ ਤੇ ਇੱਕ ਫਰਲੇਦਾਰ ਨਿਸ਼ਾਨ ਸਾਹਿਬ ਦਿੱਤਾ।
ਦੇ ਵਿਦਾ ਸਤਿਗੁਰ ਕੀਆ ਮਨੀ ਸਿੰਘ ਬੁੱਧਿਮਾਨ,
ਭਾਈ ਮਨੀ ਸਿੰਘ ਨੂੰ ਨਿਸ਼ਾਨ ਸਾਹਿਬ ਨਗਾਰਾ ਅਕਾਲ ਤਖ਼ਤ ਵਾਸਤੇ ਤੇ ਹਰਿਮੰਦਰ ਸਾਹਿਬ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇ ਕੇ ਵਿਦਾ ਕੀਤਾ।
ਕਬਿੱਤ ਲੈ ਕੇ ਸੰਗਤ ਕੁਨਾਲ ਮਨੀ ਸਿੰਘ ਤਤਕਾਲ,
ਭਾਈ ਮਨੀ ਸਿੰਘ ਸੰਗਤ ਨੂੰ ਨਾਲ ਲੈ ਕੇ
ਪਹੁੰਚਾ ਸੁਦਾਸਰ ਤਾਲ ਆਏ ਦਰਸ਼ਨ ਪਾਮ ਦਾ,
ਸ੍ਰੀ ਅੰਮ੍ਰਿਤਸਰ ਸਾਹਿਬ ਆ ਗਿਆ ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਹਨ।
ਜੇਠ ਸੂਦੀ ਚੌਥ ਖਾਸ ਕੀਆ ਗ੍ਰੰਥ ਪ੍ਰਕਾਸ਼,
ਜੇਠ ਸੂਦੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਜੋ ਮਨੀ ਸਿੰਘ ਨੇ ਕੀਤਾ।
ਪਹਿਲੇ ਕਰ ਅਰਦਾਸ ਝੰਡਾ ਸਾਹਿਬ ਕੁ ਚੁਲਾਮ ਦਾ,
ਪਹਿਲਾਂ ਅਰਦਾਸ ਕੀਤੀ ਤੇ ਨਿਸ਼ਾਨ ਸਾਹਿਬ ਚੜਾਇਆ।
ਸਿੰਘ ਸੁਣ ਸੁਣ ਆਉਣ ਆ ਕੇ ਦਰਸ਼ਨ ਪਾਉਣ,
ਮਾਝੇ ਦੇ ਸਿੰਘ ਸੁਣ ਸੁਣ ਕੇ ਆਉਣ ਲੱਗੇ ਤੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲੱਗੇ।
ਫਤਿਹ ਗੁਰੂ ਕੀ ਬੁਲਾਉਣ ਗੈਲ ਸਭ ਕੂ ਬਹਾਮ ਦਾ,
ਗੁਰੂ ਦੀ ਫਤਿਹ ਬੁਲਾਉਂਦੇ ਨੇ ਮਨੀ ਸਿੰਘ ਸਭ ਨੂੰ ਪਿਆਰ ਕਰਦਾ ਹੈ।
ਦਿੱਤੀ ਬਦਲ ਸੀ ਰੀਤ ਮੀਣੇ ਭਏ ਭੈ ਭੀਤ,
ਉਹ ਮੀਣਿਆਂ ਵਾਲੀ ਰੀਤੀ ਰਿਵਾਜ ਮਰਿਆਦਾ ਬਦਲ ਕੇ ਖਾਲਸੇ ਦੀ ਰੀਤ ਜਿਹੜੀ ਸੀ ਉਹ ਸ੍ਰੀ ਹਰਿਮੰਦਰ ਸਾਹਿਬ ਵਿਚ ਲਾਗੂ ਕਰਤੀ, ਅਕਾਲ ਤਖ਼ਤ ਸਾਹਿਬ ਤੇ ਲਾਗੂ ਕਰਤੀ, ਮੀਣੇ ਜਿਹੜੇ ਥੋੜੇ ਵਾਲੇ ਰਹਿ ਗਏ ਸੀ ਉਹ ਡਰ ਗਏ।
ਭਾਈ ਖਾਲਸੇ ਕੀ ਜੀਤ ਭੱਟ ਦੇਗ ਵਰ ਤਾਮ ਦਾ,
ਕਹਿੰਦੇ ਸ੍ਰੀ ਹਰਿਮੰਦਰ ਸਾਹਿਬ ਵਿਚ ਖਾਲਸੇ ਦਾ ਪਹਿਰਾ ਹੋ ਗਿਆ, ਖਾਲਸੇ ਦੀ ਜਿੱਤ ਹੋ ਗਈ ਤੇ ਦੇਗ ਕੜਾਹ ਪ੍ਰਸ਼ਾਦ ਦੀ ਖੁੱਲੀ ਵਰਤਣ ਲੱਗੀ।
ਦੋਹਰਾ ਦਿਨ ਦੂਣੀ ਰਾਤ ਚੁਗਣੀ ਸੰਗਤ ਵਧਦੀ ਜਾਹੇ,
ਦਿਨ ਦੂਣੀ ਰਾਤ ਚੌਗਣੀ ਸੰਗਤ ਵਧਦੀ ਜਾ, ਮਨੀ ਸਿੰਘ ਜੀ ਦੇ ਆਉਣ ਕਰਕੇ ਹਰਿਮੰਦਰ ਸਾਹਿਬ ਫਿਰ ਰੌਣਕਾਂ ਲੱਗ ਗਈ, ਜਿਵੇਂ ਕਦੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ, ਗੁਰੂ ਅਰਜਨ ਦੇਵ ਜੀ ਦੇ ਸਮੇਂ ਸੰਗਤਾਂ ਜੁੜਦੀਆਂ ਸੀ, ਉੱਦਾਂ ਹੀ ਫਿਰ ਹੁਣ ਕੋਈ 100 ਸਾਲ ਬਾਅਦ ਅੰਮ੍ਰਿਤਸਰ ਫਿਰ ਸਿੱਖੀ ਦਾ ਕੇਂਦਰ ਬਣ ਗਿਆ।
ਮੀਣੀਆਂ ਕਾ ਬਲ ਘਟ ਗਇਓ ਅੰਮ੍ਰਿਤਸਰ ਮੇ ਭਟਾਹੇ,
ਮੀਣੀਆਂ ਦਾ ਭਾਵ ਪ੍ਰਿਥੀ ਚੰਦ ਦੀ ਔਲਾਦ ਦਾ ਬਲ ਘਟਦਾ ਘਟਦਾ ਘਟ ਗਿਆ, ਅੰਮ੍ਰਿਤਸਰ ਵਿਚ ਖਾਲਸੇ ਦਾ ਬਲ ਵਧ ਗਿਆ।
ਦੇਸ਼ ਮਾਲਵੇ ਜਾ ਵਸਿਓ ਰਾਏ ਨਿਰੰਜਨ ਆਏ,
ਬਾਬਾ ਨਿਰੰਜਨ ਰਾਏ ਜਿਹੜਾ ਬਾਬੇ ਹਰਜੀ ਦਾ ਪੁੱਤਰ, ਮਿਹਰਬਾਨ ਦਾ ਪੋਤਰਾ, ਬਾਬੇ ਪ੍ਰਿਥੀ ਚੰਦ ਜੀ ਦਾ ਪੜਪੋਤਰਾ ਸੀ, ਦਸਵੇਂ ਪਾਤਸ਼ਾਹ ਮਹਾਰਾਜ ਦਾ ਉਹ ਸਮਝੋ ਦੂਜੇ ਪਾਸਿਓਂ ਸ਼ਰੀਕੇ ਚੋਂ ਭਰਾ ਲੱਗਦਾ ਸੀ, ਉਹ ਪੰਜਾਬ ਅੰਮ੍ਰਿਤਸਰ ਛੱਡ ਕੇ ਮਾਲਵੇ ਦੇਸ਼ ਵਿਚ ਚਲਾ ਗਿਆ।
ਘਰਾਂਚੋ ਸੁੱਤ ਇਸ ਕਰ ਰਿਹਾ ਨਾਮ ਦੱਖਣੀ ਰਾਏ,
ਉਹ ਨਿਰੰਜਨ ਰਾਏ ਦਾ ਪੁੱਤਰ ਦੱਖਣੀ ਰਾਏ ਘਰਾਂ ਚੋਂ ਰਿਹਾ ਹੈ, ਘਰਾਂ ਚੋਂ ਸੁਨਾਮ ਦੇ ਲਾਗੇ ਅਜੇ ਵੀ ਉਹਨਾਂ ਦਾ ਸਥਾਨ ਬਣਿਆ ਹੋਇਆ। ਸੋ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਪਹਿਲੀ ਵਾਰ ਭਾਈ ਮਨੀ ਸਿੰਘ ਜੀ ਨੂੰ ਦਸਵੇਂ ਪਾਤਸ਼ਾਹ ਨੇ ਭੇਜਿਆ ਸੀ, ਬਾਅਦ ਵਿਚ ਮਾਤਾ ਸੁੰਦਰੀ ਜੀ ਨੇ ਦੁਬਾਰਾ ਹੁਕਮਨਾਮੇ ਦੇ ਕੇ ਫਿਰ ਤੋਰਿਆ ਸੀ ਤੇ ਖਾਲਸੇ ਦੀ। ਸੋ ਇਹ ਹੁਕਮਨਾਮਾ ਜਿਹੜਾ ਆਪਾਂ ਦੇਖ ਰਹੇ ਹਾਂ ਨਾ ਇਸ ਉੱਤੇ, ਇਹ ਹੁਕਮਨਾਮਾ ਦਸਵੇਂ ਪਾਤਸ਼ਾਹ ਜੀ ਉੱਪਰ ਜਿਹੜੇ ਸੈਨ ਨੇ ਨਾ, ਇਹ ਦਸਵੇਂ ਪਾਤਸ਼ਾਹ ਜੀ ਦੇ ਹਨ, ਤੇ ਥੱਲੇ ਹੁਕਮਨਾਮੇ ਦੇ ਜੋ ਲਿਖਤ ਹੈ ਉਹ ਸਾਧ ਸੰਗਤ ਜੀ ਇਸ ਤਰ੍ਹਾਂ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਸਤਿਗੁਰੂ ਜੀ ਕੀ ਆਗਿਆ ਹੈ, ਭਾਈ ਬਚਿੱਤਰ ਸਿੰਘ ਜੀ, ਭਾਈ ਉਦੈ ਸਿੰਘ ਜੀ, ਭਾਈ ਅਨਕ ਸਿੰਘ ਜੀ, ਭਾਈ ਅਜਬ ਸਿੰਘ ਜੀ, ਭਾਈ ਅਜੈਬ ਸਿੰਘ ਜੀ, ਨਾਇਕ ਮਾਈ ਦਾਸ ਬੋਏ ਮਨੀ ਸਿੰਘ ਨੂੰ ਵਾਹਿਗੁਰੂ ਸ਼ਰਮ ਰੱਖੇਗਾ, ਤੁਸੀਂ ਮੇਰੇ ਪੁੱਤਰ ਫਰਜੰਦ ਖਾਨਜ਼ਾਦੇ ਹੋ, ਤੁਸਾਂ ਉੱਪਰ ਮੇਰੀ ਖੁਸ਼ੀ ਹੈ, ਸਭ ਵਰਤਾਰੇ ਕਿ ਤੁਸੀਂ ਮਹਿਰਮ ਹੋ, ਹੋਰ ਕੌਡੀ ਦਮੜੀ ਪੈਸਾ ਧੇਲਾ ਰੁਪਈਆ ਰੱਛਿਆ ਦਾ ਜੋ ਸਾਨੂੰ ਦੇਵੇਗਾ ਇਹ ਮੇਰੇ ਫਰਜੰਦ ਹੈਨ, ਸਿੱਖਾਂ ਪੁੱਤਰਾਂ ਦੀ ਸੇਵਾ ਦਾ ਵੇਲਾ ਹੈ, ਜੋ ਲੋਚ ਕੇ ਸੇਵਾ ਕਰੋਗੇ ਤੁਹਾਡੇ ਸੇਵਾ ਦਰਗਾਹ ਥਾਂ ਪਵੇਗੀ, ਤੁਸਾਂ ਉੱਪਰ ਵਾਹਿਗੁਰੂ ਰੱਖਿਆ ਕਰੇਗਾ। ਇਹ ਮਹਾਰਾਜ ਦਸਵੇਂ ਪਾਤਸ਼ਾਹ ਭਾਈ ਮਨੀ ਸਿੰਘ ਜੀ ਨੂੰ ਬਖਸ਼ਿਸ਼ ਕੀਤੀ, ਅੱਜ ਵੀ ਉਹਨਾਂ ਦੇ ਪਰਿਵਾਰ ਕੋਲੇ ਹੁਕਮਨਾਮਾ ਮੌਜੂਦ ਹੈ, ਸਤਿਗੁਰਾਂ ਦੇ ਦਸਖਤ ਮੋਹਰ ਲੱਗੀ ਹੋਈ ਹੈ, ਥੱਲੇ ਮਹਾਰਾਜ ਦੇ ਲਿਖਾਰੀ ਵੱਲੋਂ ਇਹ ਬਚਨ ਲਿਖੇ ਹੋਏ ਨੇ। ਸੋ ਖਾਲਸਾ ਜੀ, ਭਾਈ ਮਨੀ ਸਿੰਘ ਜੀ ਬਹੁਤ ਵੱਡੇ ਮਹਾਨ ਗੁਰੂ ਘਰ ਦੇ ਇਹ ਗੁਰਸਿੱਖ, ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਫਿਰ ਅੰਮ੍ਰਿਤਸਰ ਤੋਂ ਅਨੰਦਪੁਰ ਸਾਹਿਬ ਆਉਂਦੇ ਹੈ, ਮਹਾਰਾਜ ਦੇ ਨਾਲ ਅਨੰਦਪੁਰ ਦੇ ਜੰਗਾਂ ਦਾ ਹਾਲਾਤ ਉਹ ਵੀ ਆਪਾਂ ਕੱਲ ਨੂੰ ਸਰਵਣ ਕਰਾਂਗੇ, ਜੋ ਇਤਿਹਾਸ ਜਿੰਨਾ ਕੁ ਹੋ ਸਕਿਆ ਉਹ ਕੱਲ ਨੂੰ ਅਖੀਰਲਾ ਦੀਵਾਨ ਹੈ ਆਪ ਜੀ ਨਾਲ ਸਾਂਝਾ ਕਰਾਂਗੇ, ਫਿਰ ਕਦੀ ਸਮਾਂ ਬਣਿਆ ਫਿਰ ਸੰਪੂਰਨ ਵੀ ਹੋ ਜਾਏਗਾ। ਭੁੱਲਾਂ ਚੁੱਕਾਂ ਦੀ ਖਿਮਾ, ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ
ਹੋਏ ਮਾਇਆ ਧਾਰ,
ਅੰਧ ਕੂ ਮਹਾ ਭਿਆਨ ਨਾਨਕ
ਪਾਰ ਉਤਾਰ,
ਆਏ ਪ੍ਰਭ ਸਰਨਾਗਤੀ
ਕਿਰਪਾ ਨਿਦ ਦਿਆਲ,
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵ ਦੇ
ਗੁਰ ਪਾਰ ਉਤਾਰਨ ਹਾਰ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਅੰਕਾਰ।